अठाठ तीर्थां ते इशनान करदे हैं। ओ मुसलमान वीर कहिंदा तैनू अठाठ तीर्थां ते जाण दी लोड़ नहीं, तैनू गंगा ते जाण दी लोड़ नहीं, तैनू प्रयागराज ते जाण दी लोड़ नहीं, तू एक बारी उस थान ते पहुंच जिथे रब दे वास्ते धर्म दे वास्ते गुरु गोबिंद सिंह साहब ने अपने जिगर के टोटे नीहां दे विच फैला दिते ते उन्होंने सिर तड़प के कहिंदा मेरी नज़र के अंदर सब तो वड्डा तीर्थ है ज्योति स्वरूप, सब तो वड्डा तीर्थ है चमकौर साहिब। ऐ दुनिया के लोग एदों वड्डा कोई मैनू तीर्थ नहीं दिसिया। वो कहिंदा हर हिंद में एक तीर्थ है यात्रा के लिए, जे यात्रा करनी तो कोई तीर्थ है, कटाए बाप ने बेटे जहां खुदा के लिए। जिते कथा हो रही है सामने इस थड़े के उत्ते जिथे गुरु ग्रंथ साहब जी का प्रकाश है, इतने बाबा जोरावर सिंह बाबा फतेह सिंह साहब दियां अस्थियां हैं। उन्होंने जिसम की राख है और बिल्कुल ही उन्होंने नाल ही जिवें सारी जिंदगी दादी ने पोतरिया का साथ दिता, अंत वेले संस्कार स्थान भी पोतरिया के बिल्कुल नेड़े मिले है। दो अंगीठे सन माता गुजर कौर का, यह अंगीठा है जिसे फुल करे हुए हैं तो शस्त्र करे हुए हैं। साहबजादे का यह अंगीठा है जिस स्थान पर गुरु ग्रंथ साहब का प्रकाश है। पाठी सिंह की थोड़ी जी जगह छड़ के जिते पाठी सिंह बैठे वो अंगीठे के मुद्दे भी थोड़े जे फर्क हैं जिते गुरु ग्रंथ साहब उन्हां दियां अमर रूहां इतने दर से आए दियां झोड़ियां सखड़ियां नहीं रहन दिंदे, भर भर के भेजते हैं, पर श्रद्धा की लोड़ असी उस पावन स्थान की यात्रा कर रहे हाँ। मैं भी कई महीने तो बाद अज इस स्थान पर सेवा करने का मौका मिले, नमस्कार करने का मौका था। जो मैं बाहर जाने ता भी इतने अरदास करके वापस आई का ता भी इतने अरदास करके इस जगह के नाल कुछ स्नेह ही ऐसा बनया हो। अपने मुल्क तो बाहर जान लग्या अरदास करे तो बिना कि बाबा फतेह सिंह साहब बाबा जोरावर सिंह कृपा वो आप जी भी आए हो, दूर दूर तो बहुत सारिया संगत भी आ गई। कतक का महीना प्रकाश होया, असू का महीना समाप्त हो चुके, कल असू के महीने का समाप्ति का दिन से अज कतक के महीने का पहला दिन। गुरु अर्जन देव जी महाराज ने बारह माहे नाम की बाणी उच्चारण करके बारह महीनों द्वारा उन्होंने महीनों के नाम लैके सानू ये तुरकी बाणी में उपदेश बख्शित किया। पहला गुरु नानक साहब जी ने करतारपुर साहब बैठ के एक बारह माह उच्चारण किया, वो तुफारी राग में है। वो बारह माह प्रचलित इस करके भी होया कि उसकी भाषा कठिन सी ते उसके अर्थ कठिन सन। गुरु अर्जन देव जी ने उसे बारह माहे का माध राग के बारह माहे में टीका कर दिता है। टीका पढ़ना सौखा होता है, मूल पाठ सौखा होता है। सो मूल पाठ के अंदर क्योंकि संप्रदावान के अंदर पंथ खालसे दियां पुरातन जथेबंदियां विच ज्ञानी सिंह मर्यादा से कि पहला तुखारी राग का शब्द पढ़िया जाए फिर माध राग का शब्द के अर्थ किए जा समा हो दोनों ही शब्दों के अर्थ कर ले जा। गुरु नानक साहब जी का पावन वचन है कर्तव्य गिरत पया जो प्रभाया दीप सहज मिले तत् लगाया दीप तरस दे लो धन पे मिलो धन कमाया सासी अवगुण मारी मरी न सूझे गुण मारी था पासी ना भगत निजे बैठे अजुत नाड़ी पासा नानक मिलो कपट कर खोलो ये घड़ी खट मस ये मूल पाठ है तुखारी का। बारह माह माझ का मूल पाठ आप जी ने संत कर लिया है कतल कर्म कमाव ने तो शुरू होकर एक तीर पर आओ अर्थां द्वारा क्योंकि समझ के वाधा होना है अर्थां के नाल अकल के वाधा होना है अर्थां के नाल उन्हां दे वाधा होना है बाणी पढ़न के नाल बाणी का पाठ करन नाल कीर्तन करन नाल पुन वधणगे लाभ तो दोनों दे पर ज्ञान में वाधा कथा तो बिना नहीं हो सकता। अज साडी बदकिस्मती यह है किसी गुरबाणी के या तो अर्थां नाल जुड़ते ही नहीं जां फिर जिहड़ा ऊन जरूर बोलन वाले लोग ने जिन्हां नूं अर्थ पाउंदे नहीं ना कितों संपर्दा में सीखे हुए अपनी मन घट ले गुरबाणी नूं त्रोड़ त्रोड़ के अमृत वेले की परिभाषा नूं जब तो दलिद्र किसी विच पै जाए वो अमृत वेले ना उठे तो चाहते कोई भी ना उठे ता कि मेरा भी पर्दा बनिया रहे। इस करके सतगुरु महाराज साहब जी ने जो कंघी धर पातशाह ने सानू अर्थ बख्शे पंथ खालसा नूं असी उन्हां अर्थां दे पहरे विच रहे गुरु कृपा करे आओ जिवें सूरज ने रस्ता बदलिया है जिवें सूरज नवी रास विच प्रवेश हो गया है और जिवें पूर्णमाशी का चंद्रमा जां पूर्णमाशी के चंद्रमा के कारतका नाम का नक्षत्र जी दे विच चंद्रमा प्रवेश होया जिस करके इस महीने का नाम कत्तक रखा गया चैत्रा विसाखा ज्येष्ठा आबजत सरमन देव की अश्वनी कारतक ये कारतका कारतका ये नाम है जिस करके इस महीने का नाम कत्तक पिया है इस नक्षत्र के कारण ये तुला राशि के जिस प्रकार मीन मेघ मिथुन कर्क सिंह तुन आदि ये जिहड़ियां रासां हन रास नाम रस्ते का है जिवें सूरज नवें रस्ते विच आ गया है साडी सुरत भी शब्द द्वारा गुरमत के नवे रस्ते विच प्रवेश हो गया क्योंकि यह साडा पुराना रस्ता है जिहदे साडी जिंदगी का सोर ही चल रहा है ये अज्ञान के रस्ते से असीं चले हुए हैं। संग्रांत यही सानू उपदेश देती है गुरु कृपा करे आओ शब्द के सिद्धांत नाल जुड़िए जिहड़ा गुरसिख बाणी पढ़ता है वो समझो कि गुरु साहिबां के दर्शन कर रहे संत बाबा नंद सिंह जी कलेरा वालिया किसी प्रेमी ने कहा जी मैं जपजी साहब के पंज पाठ करके आया हाँ वो कहते भलिया तेरा शब्द गलत है सुधाई कर अपने शब्द भेज कह लगे जी मैं समझिया नहीं कहते तू इंज कह के मैं पांच वारी गुरु नानक के दीदार करके आया हाँ जिहड़ा एक जपजी साहब का पाठ करता समझो मैं गुरु नानक के एक बारी अठ पहर जो एक जपजी साहब का पाठ है तो एक बारी गुरु नानक के दर्शन बाणी का पाठ बाणी के दर्शन गुरबाणी द्वारा गुरु साहब के दर्शन होवे सिख खसम दी दूर अरस हो गुरसों झटी है तुध डिठे सचे पातशाह नाल जन्म 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 जनात्री मैं ਸੋ ਆਓ ਇਸ ਪ੍ਰਕਾਰ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਹੈ, ਇਹਦੇ ਵਿੱਚ ਕਰਮਾਂ ਦੀ ਗੱਲ ਕੀਤੀ ਗਈ। ਸਰਵਣ ਕਰੋ ਜੀ
ਸ੍ਰੀ ਵਾਹਿਗੁਰੂ ਜੀ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਹਿਲਾ ਸ਼ਬਦ ਬਣ ਗਿਆ ਵਰਤਿਆ ਕੱਤਕ। ਇਹ ਮਹੀਨੇ ਦਾ ਨਾਮ ਹੋਣ ਕਰਕੇ ਇਸ ਮਹੀਨੇ ਦੁਆਰਾ, ਇਸ ਸ਼ਬਦ ਦੁਆਰਾ, ਇਸ ਪਦ ਦੁਆਰਾ, ਕੱਤਕ ਪਦ ਹੈ ਇੱਕ ਜਿਹੜਾ ਮਹੀਨੇ ਦਾ ਵਾਚਕ ਹੈ, ਜਿਹੜਾ ਮਹੀਨਾ ਚੜ੍ਹੇ। ਇਸ ਪਦ ਦੇ ਨਾਲ ਜਿੰਨੀਆਂ ਵੀ ਬਾਕੀ ਪਦ ਜੋੜ ਕੇ ਤੁਕਾਂ ਬਣਾਈਆਂ ਨੌ, ਅਤੇ ਨੌ ਤੁਕਾਂ ਇੱਕ ਸ਼ਬਦ ਬਣਾਇਆ ਹੈ। ਇਹਦੇ ਵਿੱਚ ਸਾਰਾ ਉਪਦੇਸ਼ ਸਤਿਗੁਰੂ ਮਹਾਰਾਜ ਸਾਹਿਬ ਨੇ ਅਗਿਆਨ ਵਿੱਚ ਫਸੇ ਹੋਏ ਮਨੁੱਖ ਨੂੰ ਇੱਕ ਵਿਸ਼ੇਸ਼ ਗਿਆਨ ਦਿੱਤਾ। ਕੱਤਕ ਦਾ ਮਹੀਨਾ ਤਾਂ ਸਾਲ ਬਾਅਦ ਫਿਰ ਵੀ ਆ ਜਾਊਗਾ। ਜਿਹੜਾ ਮਹੀਨਾ ਕੱਤਕ ਦਾ ਮਨੁੱਖਾ ਸਰੀਰ ਰੂਪੀ ਮਹੀਨਾ ਹੈ, ਇਹ ਸਿਰਫ ਇੱਕੋ ਵਾਰ ਆਏਗਾ, ਦੁਬਾਰੇ ਨਹੀਂ ਆਏਗਾ। ਮਾਨਕ ਦੇਹੇ ਬਹੁਤ ਨਾ ਪਾਵੈ, ਨਹੀਂ ਮਿਲੇਗੀ ਦੁਬਾਰੇ। ਕਸ਼ੂ ਕਪਾਓ, ਕਪਾਓ ਨਾ ਹੁੰਦਾ ਜਤਨ ਦਾ, ਕੁਛ ਅਪਾਓ ਮੁਕਤ ਕਾ ਕਰ ਲੈ, ਮੁਕਤ ਹੋਣ ਦਾ ਯਤਨ ਕਰ। ਇਹ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਇਸ ਪਦ ਦੇ ਨਾਲ ਹੀ ਦੂਸਰਾ ਪਦ ਜਿਹੜਾ ਵਰਤਿਆ ਹੈ ਉਹ ਹੈ ਕਰਮ ਸ਼ਬਦ। ਕੱਤਕ ਨਾਮ ਜਿੱਥੇ ਮਹੀਨੇ ਦਾ ਹੈ ਉੱਥੇ ਕੱਤਕ ਨਾਮ ਕੱਤਣ ਦਾ ਹੈ। ਅੱਜ ਕੱਲ੍ਹ ਤਾਂ ਰਿਵਾਜ ਨਹੀਂ ਰਿਹਾ ਹੈ, ਇਹ ਪੁਰਾਣੀਆਂ ਮਾਈਆਂ ਨੂੰ ਪਤਾ ਹੈ ਕਿ ਘਰ ਘਰ ਵਿੱਚ ਚਰਖੇ ਹੋਇਆ ਕਰਦੇ ਸੀ, ਘਰ ਘਰ ਦੇ ਵਿੱਚ ਰੂੰ ਦੀਆਂ ਪੂਣੀਆਂ ਬਣਾ ਕੇ ਅਤੇ ਫਿਰ ਉਸ ਨੂੰ ਕੱਤਿਆ ਜਾਂਦਾ ਸੀ। ਉਹਦੇ ਚੋਂ ਬਰੀਕ ਤੰਦਾਂ ਕੱਢੀਆਂ ਜਾਂਦੀਆਂ ਅਤੇ ਚੱਕ ਜਿਹੜਾ ਤਕੜਾ ਸੀ ਉਹਦੇ 'ਚ ਥੋੜ੍ਹੀ ਜਿਹੀ ਰੂੰ ਦੇਣੀ ਅਤੇ ਦੂਸਰੇ ਪਾਸੇ ਚਰਖੇ ਨੂੰ ਘੁਮਾਉਣਾ ਅਤੇ ਉਹਦੇ ਨਾਲ ਇੱਕ ਤੰਦ ਨਿਕਲਦੀ ਸੀ, ਉਹਨੂੰ ਕਹਿੰਦੇ ਸੀ ਕੱਤਣ। ਅੱਜ ਦੇ ਬੱਚੇ ਨੂੰ ਪਤਾ ਨਹੀਂ ਹੈਗਾ, ਇਸ ਕਰਕੇ ਇਹਦੀ ਵੀ ਵਿਆਖਿਆ ਕਰਨੀ ਪੈ ਗਈ। ਮਹਾਰਾਜ ਨੇ ਇਸ ਦਾ ਉਪਦੇਸ਼ ਦਿੱਤਾ ਕਿ ਜਿਵੇਂ ਕੱਤਿਆ ਜਾਂਦਾ ਹੈ ਰੂੰ ਦੇ ਵਿੱਚੋਂ, ਜਿਵੇਂ ਧਾਗੇ ਕੱਢੇ ਜਾਂਦੇ ਨੇ, ਇਹ ਜੀਵ ਤੂੰ ਆਪਣੇ ਕਰਮਾਂ ਦੀ ਰੂੰ ਜਿਹੜੀ ਕਿਰਤ ਕਰ ਰਿਹਾ ਹੈ, ਤੂੰ ਉਹਦੇ 'ਚ ਕਰਮਾਂ ਦੀਆਂ ਤੰਦਾਂ ਕੱਤ ਰਿਹਾ ਹੈ। ਯਾਨੀ ਜੋ ਕਰਮ ਕਰ ਰਿਹਾ ਹੈ ਤੂੰ ਵੀ ਇੱਕ ਆਪਣੇ ਸਰੀਰ ਦੇ ਚਰਖੇ ਦੇ ਨਾਲ, ਆਪਣੀ ਬੁੱਧ ਦੇ ਤਕਲੇ ਦੇ ਵਿੱਚ, ਤੇ ਤੂੰ ਆਪਣੇ ਕਰਮਾਂ ਦੀ ਰੂਹ ਦੇ ਇੱਕ ਤੰਦ ਕੱਢ ਰਿਹਾ ਹੈ। ਉਸ ਤੰਦ ਦਾ ਨਾਮ ਹੈ ਕਰਮ। ਯਾਦ ਰੱਖੀ, ਜਿਹਾ ਜਿਹਾ ਰੂਹ ਦਾ ਰੰਗ ਹੋਏਗਾ ਧਾਗੇ ਉਹੇ ਜਿਹੇ ਰੰਗ ਦੇ ਹੋਣਗੇ, ਜਿਹੋ ਜਿਹੀ ਰੂਹ ਹੋਏਗੀ ਧਾਗੇ ਉਹੇ ਜਿਹੇ ਹੋਣਗੇ। ਯਾਨੀ ਜਿਹੋ ਜਿਹਾ ਕਰਮ ਕਰੇਗਾ ਫਲ ਉਹਾ ਹੋਏਗਾ। ਮਹਾਰਾਜ ਸਾਹਿਬ ਜੀ ਕਹਿੰਦੇ ਕੱਤਕ ਕਰਮ ਕਮਾਵਣੇ, ਕਮਾਵਣੇ ਕਰਮ ਦਾ ਨਾਮ ਹੈ। ਜੇ ਵੇਹ ਕਰਮ ਕਮਾਉਂਦੇ ਤੇ ਵੇਹੋ ਫਲਦੇ, ਜੇ ਕਰਮ ਕਰੇਗਾ ਫਲ ਉਹੇ ਲੱਗੇ। ਕਰਮ ਇੱਕ ਬੀਜ ਹੈ, ਬੀਜ ਬੀਜਣ ਤੋਂ ਬਾਅਦ ਜਿਹੜਾ ਉਹ ਫਲ ਲੱਗੇਗਾ ਉਹ ਤੇਰੇ ਵਾਸਤੇ ਹੈ, ਪਰ ਤੈਨੂੰ ਹੀ ਪ੍ਰਾਪਤ ਹੋਏਗਾ। ਦੁਨੀਆਂ ਦੀਆਂ ਫਸਲਾਂ, ਦੁਨੀਆਂ ਦੇ ਬੀਜ ਤਾਂ ਬੀਜੇ ਹੋਏ ਕਿਸੇ ਹੋਰ ਦੇ ਕੰਮ ਵੀ ਆ ਜਾਂਦੇ, ਤੇਰਾ ਕਰਮ ਤੇਰੇ ਹੀ। ਦੁੱਖ ਰੂਪ ਦੇ ਵਿੱਚ ਦੇ ਦੇਵੇ ਫਲ, ਉਹਦਾ ਸੁੱਖ ਰੂਪ ਦੇ ਵਿੱਚ। ਬੀਜ ਇਹੋ ਜਿਹਾ ਬੀਜਿਆ ਹੈ, ਪੌਦਾ ਹੋਇਆ ਜਾਂ ਉਗਣਾ ਤੇ ਫਲ ਨੂੰ ਉਹੀ ਲੱਗਣਾ। ਇਸ ਕਰਕੇ ਜੀਵ ਜਿਹੋ ਜਿਹੇ ਕਰਮ ਕਰਦਾ ਹੈ ਉਸ ਕਰਮ ਦਾ ਦੁੱਖ ਔਰ ਸੁੱਖ ਦੇ ਰੂਪ ਦੇ ਵਿੱਚ ਫਲ ਪ੍ਰਾਪਤ ਹੁੰਦਾ ਹੈ। ਤੇ ਜੀਵ ਚਾਹੁੰਦਾ ਦੁੱਖ ਪ੍ਰਾਪਤ ਨਾ ਹੋਵੇ ਤੇ ਕੰਮ ਚੰਗੇ ਨਹੀਂ ਕਰਨੇ ਚਾਹੁੰਦਾ। ਇਹ ਇੱਕ ਰੱਬ ਦੇ ਨਾਲ ਝਗੜਾ ਹੈ ਜੀਵ ਦਾ ਰੱਬ ਨਾਲ ਕਿ ਰੱਬਾ ਦੁੱਖ ਨਾ ਦੇਈ ਮੈਨੂੰ। ਰੱਬ ਕਹਿੰਦਾ ਤੂੰ ਮਾੜੇ ਕੰਮ ਨਾ ਕਰੀ। ਧਰਤੀ ਕਹਿੰਦੀ ਹੈ, ਕੋਈ ਬੰਦਾ ਧਰਤੀ ਨੂੰ ਕਹੇ ਇਹ ਧਰਤੀ ਤੂੰ ਕਿੱਕਰ ਦੀਆਂ ਸੂਲਾਂ ਨਾ ਪੈਦਾ ਕਰੀ, ਤਾਂ ਧਰਤੀ ਕਹੇ ਜੀ ਤੂੰ ਕਿੱਕਰ ਦਾ ਬੀਜ ਨਾ ਬੀਜੀ। ਔਰ ਜੇ ਤੂੰ ਕਿੱਕਰ ਦਾ ਬੀਜ ਬੀਜਿਆ ਮੈਂ ਸੂਲਾਂ ਵਾਲੀ ਕਿੱਕਰ ਪੈਦਾ ਕਰਾਂਗੀ। ਰੱਬ ਤਾਂ ਇੱਕ ਧਰਤੀ ਹੈ, ਬੀਜੋ ਬੀਜ ਕਿਹਾ ਜੇ ਮਰ। ਇਸ ਕਰਕੇ ਕਰਮਾਂ ਦਾ ਬੀਜ ਸੋਚ ਕੇ ਬੀਜ, ਕਿਉਂਕਿ ਫਲ ਤੈਨੂੰ ਪ੍ਰਾਪਤ ਹੋਣਾ ਕਿਸੇ ਗੁਆਂਢੀ ਨੂੰ ਨਹੀਂ। ਕੱਤਕ ਕਰਮ ਕਮਾਵਣੇ। ਔਰ ਕਰਮ ਦੇ ਬਾਰੇ ਸਿਧਾਂਤ ਵਿੱਚ ਇੱਕ ਐਸਾ ਕਿਹਾ ਗਿਆ ਹੈ ਕਿ ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਸੁਭਾਵਿਕ ਕਿਰਿਆ ਜਿਹੜੀ ਹੈ ਉਹਦਾ ਕਰਮ ਨਹੀਂ ਬਣਦਾ। ਗੱਲ ਗੌਰ ਨਾਲ ਸੁਣਨ ਵਾਲੀ ਹੈ। ਸੁਭਾਵਿਕ ਕਿਰਿਆ, ਸੁਭਾਵਿਕ ਕਿਰਿਆ ਕੀ ਹੈ? ਤੁਸੀਂ ਸੁਭਾਵਿਕ ਤੁਰੇ ਜਾਂਦੇ, ਚਾਹੇ ਚੰਗੇ ਕਿੰਨੀ ਦੇਖ ਲਿਆ ਚਾਹੇ ਮੰਦੇ ਕਿੰਨੀ ਦੇਖ ਲਿਆ, ਕੋਈ ਕਰਮ ਨਹੀਂ ਬਣਿਆ। ਸੁਭਾਵਿਕ ਕਿਰਿਆ, ਇੱਕ ਵਾਰੀ ਦੇਖਿਆ ਤੁਰ ਕੇ ਭੇਜਣੇ ਤੇ ਸੁਭਾਵਿਕ ਹੀ ਹੱਥਾਂ ਨਾਲ, ਪੈਰਾਂ ਨਾਲ, ਅੱਖਾਂ ਨਾਲ, ਕੰਨਾਂ ਨਾਲ, ਜੀਭ ਨਾਲ ਸੁਭਾਵਿਕ ਜੋ ਕੁਛ ਕੀਤਾ ਗਿਆ ਉਹਦਾ ਕਰਮ ਨਹੀਂ ਬਣਦਾ। ਔਰ ਜਿਹੜੀ ਕਿਰਿਆ ਸੁਭਾਵਿਕ ਹੈ ਉਹਦਾ ਕਰਮ ਨਹੀਂ ਬਣਦਾ, ਜਿਹੜੀ ਕਿਰਿਆ ਹੰਗਤਾ ਦੇ ਸਹਿਤ ਹੈ ਉਹਦਾ ਕਰਮ ਬਣਦਾ। ਹਉਮੈ ਵਿੱਚ ਆ ਕੇ ਹਮ ਕੀਆ ਹਮ ਕਰੇਂਗੇ, ਇਹ ਕਰਮ ਜਿਹੜਾ ਬਣੇਗਾ ਇਹ ਫਲਦਾਇਕ ਹੋਏਗਾ। ਉਹਨਾਂ ਵੀ ਹਉਮੈ ਵਿੱਚ ਆ ਕੇ ਕਰਦਾ ਹੈ, ਦਾਨ ਵੀ ਹਉਮੈ ਵਿੱਚ ਆ ਕੇ ਕਰਦਾ ਹੈ। ਔਰ ਇਸ ਕਰਕੇ ਪੁੰਨ ਔਰ ਪਾਪ ਦੋ ਕਿਸਮ ਦਾ ਬੀਜ ਹੰਗਤਾਂ ਵਿੱਚ ਆ ਕੇ ਕਰਦਾ ਹੈ। ਪੁੰਨ ਪਾਪ ਜੋ ਬੀਜ ਦੇ ਸਭ ਧਰਮ ਲਾਏ ਕੇ ਜਾ ਫਲ ਦੇਣ ਵਾਸਤੇ ਤਿੰਨ ਜਾਣਾ ਪਏਗਾ। ਕੱਤਕ ਕਰਮ ਕਮਾਵਣੇ, ਤੇ ਕਰਮ ਜੋ ਹੈ ਇਹਨੂੰ ਪੰਜ ਪ੍ਰਕਾਰ ਦਾ ਬਣੇ। ਨਿਤ ਕਰਮ ਹੈ, ਨਿਮਿਤ ਕਰਮ ਹੈ, ਕਾਮਿਆ ਕਰਮ ਹੈ, ਪ੍ਰਾਸਤ ਕਰਮ ਹੈ, ਨਿਖੇਧ ਕਰਮ ਹੈ। ਇਹ ਪੰਜ ਕਿਸਮ ਦੇ ਕਰਮ ਹੈ। ਮੂਲ ਰੂਪ ਦੇ ਵਿੱਚ ਦੋ ਕਿਸਮ ਦੇ ਕਰਮ, ਅਵੇਧ ਕਰਮ, ਅਵੇਧ ਕਰਮ। ਯਾਨੀ ਇੱਕ ਤਾਂ ਉਹ ਕਰਮ ਹੈ ਜਿਹੜਾ ਵੇਦ ਸ਼ਾਸਤਰ ਦੀ ਆਗਿਆ ਨਹੀਂ ਬਲਕਿ ਪਾਬੰਦੀ ਹੈ ਕਿ ਐਸਾ ਨਹੀਂ ਕਰਨਾ, ਫਿਰ ਕਰਦਾ ਉਹ ਪਾਪ ਰੂਪ ਕੋਈ ਵੀ ਕਰਮ। ਔਰ ਜੋ ਵੇਦ ਨੇ ਵਿਧਾਨ ਕੀਤਾ ਕਿ ਨਿਤ ਕਰਮ ਕਰ, ਨਿਮਿਤ ਕਰ, ਕਾਮਿਆ ਕਰਮ ਕਰ, ਪ੍ਰਾਸਤ ਕਰਮ ਕਰ, ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਸਾਧਾਰਨ ਪ੍ਰਾਸਤ ਹੈ, ਅਸਾਧਾਰਨ ਪ੍ਰਾਸਤ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰਸਿੱਖ ਦੇ ਕਰਮ ਨੂੰ ਗੁੰਥਨ ਕਰ ਦਿੱਤਾ ਆਪਣੇ ਸ਼ਬਦਾਂ 'ਚ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਇੱਥੇ ਇੱਕ ਗੱਲ ਸਮਝਣ ਯੋਗ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠਦਾ ਨਹੀਂ ਤੇ ਮਿਹਰਬਾਨੀ ਕਰਕੇ ਆਪਣੇ ਆਪ ਨੂੰ ਕਦੇ ਸਿੱਖ ਨਾ ਮੰਨੇ, ਕੁਛ ਹੋਰ ਮੰਨਣਾ ਸ਼ੁਰੂ ਕਰ ਲਿਆ। ਜੇ ਤੇਰੇ ਕੋਲ ਅੰਮ੍ਰਿਤ ਵੇਲਾ ਤੂੰ ਸਿੱਖ ਹੀ ਨਹੀਂ ਹੈ, ਕੌਣ ਕਹਿੰਦਾ ਤੈਨੂੰ ਸਿੱਖ ਬਾਣੀ ਤਾਂ ਕਹਿੰਦੀ ਹੈ ਤੂੰ ਸਿੱਖ ਨਹੀਂ। ਸਿੱਖ ਦੀ ਜ਼ਿੰਦਗੀ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੁੰਦੀ ਹੈ, ਸਿੱਖ ਦੀ ਜ਼ਿੰਦਗੀ ਅੰਮ੍ਰਿਤ ਤੋਂ ਸ਼ੁਰੂ ਹੁੰਦੀ ਹੈ। ਭਾਵੇਂ ਉਹ ਖੰਡੇ ਬਾਟੇ ਦਾ ਅੰਮ੍ਰਿਤ ਹੈ, ਭਾਵੇਂ ਸਮੇਂ ਦੇ ਅੰਮ੍ਰਿਤ ਦਾ ਵੇਲਾ। ਜਿਹਦੇ ਕੋਲ ਅੰਮ੍ਰਿਤ ਵਿਆ ਅੰਮ੍ਰਿਤ ਵੇਲਾ ਗਿਆ ਉਹ ਕੋਈ ਸਿੱਖੀ ਗਈ, ਡਿਫਾਂਗ ਹੈ, ਭੇਕ ਹੈ ਸਿੱਖੀ ਦਾ, ਸਿੱਖੀ ਨਹੀਂ। ਡੇਰਿਆਂ ਦੇ ਅੰਦਰ, ਗੁਰਦੁਆਰਿਆਂ ਦੇ ਅੰਦਰ ਖਾ ਖਾ ਕੇ ਪੂਜਾ ਦਾ ਤਨ ਅੱਠ ਅੱਠ ਵਜੇ ਤੱਕ ਸੁੱਤੇ ਰਹਿੰਦੇ ਤੇ ਫਿਰ ਕਹਿੰਦੇ ਸਿੱਖ ਕੱਲਾ ਚੋਲਾ ਪਾ ਕੇ ਸਿੱਖ ਨਹੀਂ ਹੋ ਜਾਂਦਾ। ਕਲੀ ਕਰਮਾਨ ਪਾ ਕੇ ਸਿੱਖ ਨਹੀਂ ਹੋ ਜਾਂਦੀ। ਬਸੇਰੇ ਇਹੋ ਜਿਹੇ ਪਖੰਡੀ ਸਿੱਖ ਹੈ ਜਿਹਨਾਂ ਦੀਆਂ ਕਰਤੂਤਾਂ ਬਾਹਰ ਲੱਗੀਆਂ ਹੋ ਰਹੀਆਂ ਕਿ ਕਿਸ ਤਰ੍ਹਾਂ ਸਿੱਖ ਨਹੀਂ। ਸਿੱਖੀ ਸਿੱਖਿਆ ਗੁਰੂ ਗੀਤਾ, ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉੱਠੇਗਾ ਮੈਂ ਤੈਨੂੰ ਸਿੱਖ ਮੰਨਾਂਗਾ। ਗੁਰੂ ਕਹਿੰਦਾ ਤੂੰ ਝੂਠ ਨਹੀਂ ਬੋਲੇਗਾ, ਤੂੰ ਸਿੱਖੀ ਦੇ ਨਿਯਮਾਂ ਵਿੱਚ ਕਾਇਮ ਰਹੇਗਾ, ਮੈਂ ਤੈਨੂੰ ਸਵੀਕਾਰ ਕਰਦਾ ਤੂੰ ਮੇਰਾ ਸਿੱਖ ਹੈ। ਔਰ ਮੈਂ ਤੈਨੂੰ ਸਰੀਰ, ਜਦੋਂ ਸਰੀਰ ਛੱਡ ਕੇ ਤੂੰ ਮੇਰੇ ਕੋਲ ਆਏਗਾ ਮੈਂ ਤੈਨੂੰ ਗੱਲ ਲਾਵਾਂਗਾ, ਕਿਉਂਕਿ ਤੂੰ ਮੇਰਾ ਹੈ, ਤੈਨੂੰ ਨਰਕਾਂ ਦੀ ਕਿਹਦੀ ਯਾਦ ਹੈ। ਪਰ ਇੱਕ ਯਾਦ ਰੱਖੀ, ਇਕੱਲਾ ਅੰਮ੍ਰਿਤ ਵੇਲਾ ਨਹੀਂ, ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਵੀ ਹੋਵੇ ਤੇਰੇ ਕੋਲ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਬੀਜਾ, ਕਤਕ ਕਰਮ ਕਮਾਵਣੇ, ਮੰਦਾ ਕਰਮ ਕੀਤਾ ਉਹਦਾ ਮੰਦਾ ਫਲ ਹੋਇਆ। ਇਹਦੇ 'ਤੇ ਮੈਂ ਇੱਕ ਦ੍ਰਿਸ਼ਟਾਂਤ ਹੈ ਦੁਆਪਰ ਦੇ ਇਤਿਹਾਸ ਦਾ, ਕਿਉਂਕਿ ਗੁਰਬਾਣੀ ਦੇ 'ਚ ਖੁੱਲ ਦਿੱਤੀ ਗਈ ਹੈ, ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਉਹਨਾਂ ਵਿਅਕਤੀਆਂ ਦੇ ਵੇਰਵੇ ਦੱਸਦੇ ਨੇ ਜਿਹੜੇ ਪੁਰਾਣਾਂ ਦੇ 'ਚ ਬੜੀਆਂ ਵੱਡੀਆਂ ਕਥਾ ਨੇ। ਸ਼੍ਰੀ ਦਸਮ ਗ੍ਰੰਥ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕਥਾਵਾਂ ਨੇ ਉਹਨਾਂ ਦਾ ਮੂਲ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ। ਇਸ ਕਰਕੇ ਦ੍ਰਿਸ਼ਟਾਂਤ ਪ੍ਰਮਾਣ ਦੇਣ ਲੱਗੇ ਹਾਂ, ਸਿੱਖ 'ਤੇ ਪਾਬੰਦੀ ਨਹੀਂ ਕਿ ਤੂੰ ਮੁਸਲਮਾਨਾਂ ਦਾ ਦ੍ਰਿਸ਼ਟਾਂਤ ਨਹੀਂ ਦੇ ਸਕਦਾ, ਤੂੰ ਹਿੰਦੂਆਂ ਦਾ ਦ੍ਰਿਸ਼ਟਾਂਤ ਨਹੀਂ ਦੇ ਸਕਦਾ। ਇਹ ਵਿਤਕਰਾ ਗੁਰੂ ਨਾਨਕ ਦੇ ਘਰ ਵਿੱਚ ਨਹੀਂ। ਦੁਆਪਰ ਦੇ ਪੂਰਨ ਅਵਤਾਰ ਹੋਏ ਭਗਵਾਨ ਕ੍ਰਿਸ਼ਨ 'ਤੇ ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਧੰਨ ਧੰਨ ਤੋਂ ਮਾਤਾ ਦੇਵਕੀ ਜੇ ਗ੍ਰਹਿ ਰਮਈਆ ਕੰਮ ਲੱਭਦੇ, ਮਾਤਾ ਦੇਵਕੀ ਤੋਂ ਧੰਨ ਹੈ ਜਿਹਨੇ ਕ੍ਰਿਸ਼ਨ ਨੂੰ ਜਨਮ ਦਿੱਤਾ। ਉਹ ਕ੍ਰਿਸ਼ਨ ਭਗਵਾਨ ਦੇ ਕੋਲ ਇੱਕ ਦਿਨ ਯੁਧਿਸ਼ਠਰ ਜਿਹੜਾ ਜਨਮ ਤੋਂ ਅੰਨਾ ਸੀ, ਧ੍ਰਿਤਰਾਸ਼ਟਰ ਯੁਧਿਸ਼ਠਰ ਤਾਂ ਪਾਂਡਵਾਂ ਦੇ ਵਿੱਚ ਸੀ, ਕਹਿਣ ਦੇ ਚੁਕਾਏ ਹੋਏ ਸੀ। ਧਰਮ ਪੁੱਤਰ ਯੁਧਿਸ਼ਠਰ ਧਰਮ ਦਾ ਅਵਤਾਰ ਸੀ, ਧ੍ਰਿਤਰਾਸ਼ਟਰ ਕਾਲ ਪੈਰਵਾਂ ਦਾ ਪਿਤਾ, ਉਹ ਜਨਮ ਤੋਂ ਅੰਨਾ ਸੀ। ਜਦੋਂ ਦੁਰਯੋਧਨ ਹੀ ਮਰ ਗਏ, 100 ਪੁੱਤ ਸੀ, 100 ਦੇ 100 ਹੀ ਮਰ ਗਏ। ਭਗਵਾਨ ਕ੍ਰਿਸ਼ਨ ਕਹਿਣ ਲੱਗਾ, ਭਗਵਾਨ ਜੋ ਕੁਛ ਮੇਰੇ ਨਾਲ ਹੋਇਆ ਮੈਨੂੰ ਲੱਗਦਾ ਕਿ ਇਨਸਾਫ ਨਹੀਂ ਹੈ। ਭਗਵਾਨ ਜੀ ਹੱਸ ਕੇ ਕਹਿੰਦੇ, ਰਾਜਨ ਮੈਂ ਤੇਰੀ ਗੱਲ ਨਹੀਂ ਸਮਝਿਆ, ਸਮਝ ਤਾਂ ਗਏ ਪਰ ਜਾਣ ਕੇ ਕਹਿੰਦੇ, ਕਹਿੰਦਾ ਜੀ ਮੇਰੇ ਨਾਲ ਇਨਸਾਫ ਨਹੀਂ ਹੋਇਆ। ਕਈਆਂ ਨੂੰ ਪਰਮਾਤਮਾ ਨੇ ਇੱਕ ਇੱਕ ਪੁੱਤ ਦਿੱਤਾ ਅਤੇ ਉਹ ਵੀ ਮਾਤਾ ਪਿਤਾ ਦੇ ਅਰਥੀ ਲਿਜਾਣ ਤੱਕ ਮੋਢਾ ਦਿੰਦਾ, ਮਾਤਾ ਪਿਤਾ ਦਾ ਸਤਿਕਾਰ ਕਰਦਾ। ਉਹ ਮੇਰੇ 100 ਪੁੱਤ ਸੀ ਭਗਵਾਨ ਦੇ, 100 ਦੇ 100 ਹੀ ਮਰ ਗਏ, ਅਤੇ ਮੇਰੇ ਨਾਲ ਇਨਸਾਫ ਨਹੀਂ, 100 ਮਰ ਗਏ, ਇੱਕ ਵੀ ਨਹੀਂ ਰਿਹਾ। ਮੈਂ ਜਿਉਂਦਾ ਮੇਰੇ ਬੱਚਿਆਂ ਦੀ ਮਾਂ ਜਿਉਂਦੀ ਹੈ, ਇਹ ਇਨਸਾਫ ਨਹੀਂ। ਭਗਵਾਨ ਜੀ ਕਹਿੰਦੇ ਹੋਰ ਕੋਈ ਗਲਾ, ਕਹਿੰਦੇ ਜੀ ਦੂਸਰੀ ਬਾਤ ਹੈ ਵੀ ਰੱਬ ਨੇ ਪਸ਼ੂਆਂ ਨੂੰ ਪੰਛੀਆਂ ਨੂੰ ਵੀ ਦੋ ਦੋ ਅੱਖਾਂ ਦਿੱਤੀਆਂ ਅਤੇ ਮੈਨੂੰ ਇੱਕ ਵੀ ਨਹੀਂ ਦਿੱਤੀ, ਮੇਰੇ ਨਾਲ ਇਨਸਾਫ ਨਹੀਂ। ਭਗਵਾਨ ਜੀ ਕਹਿੰਦੇ ਹੋਰ ਕੋਈ ਗੱਲ, ਤੀਸਰੀ ਕਹਿੰਦੇ ਨਹੀਂ ਜੀ ਬਸ ਦੋ ਗੱਲਾਂ ਜਿਹੜੀਆਂ ਮੈਨੂੰ ਹਰ ਵੇਲੇ ਮੇਰਾ ਹਿਰਦਾ ਧੁੱਪਦਾ ਰਹਿੰਦਾ ਕਿ ਮੇਰੇ ਨਾਲ ਰੱਬ ਨੇ ਇਨਸਾਫ ਨਹੀਂ ਕੀਤਾ। ਇੱਕ ਗੱਲ ਧਿਆਨ ਨਾਲ ਸੁਣਿਓ ਸਰੋਤਾ ਜਨ, ਔਰ ਇਹ ਗਿਲਾ ਸਾਡੇ ਵਿੱਚੋਂ ਸੈਂਕੜੇ ਹਜ਼ਾਰਾਂ ਲੱਖਾਂ ਲੋਕਾਂ ਨੇ। ਭਗਵਾਨ ਕ੍ਰਿਸ਼ਨ ਦਾ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਨੇ ਇਹੀ ਉੱਤਰ ਦਿੱਤਾ, ਜਿਹੜਾ ਭਗਵਾਨ ਕ੍ਰਿਸ਼ਨ ਉੱਤਰ ਦੇਣ ਲੱਗੇ ਨੇ ਇਸ ਤੁਕ ਦੇ ਵਿੱਚ, ਇਹੀ ਉੱਤਰ ਦਿੱਤਾ ਹੋਇਆ ਬਾਰਾਂਮਾਹੀ ਦੀ ਇਸ ਤੁਕ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਰਾਜਨ ਤੇਰੀ ਗੱਲ ਸਮਾਪਤ ਹੋ ਗਈ, ਕਹਿੰਦੇ ਹੋ ਗਈ। ਕਹਿੰਦੇ ਫਿਰ ਮੈਂ ਨਿਸ਼ਚੇ ਨਾਲ ਕਹਿੰਦਾ ਕਿ ਤੇਰੇ ਨਾਲ ਕੋਈ ਬੇਇਨਸਾਫੀ ਨਹੀਂ ਹੋਈ, ਤੇਰੇ ਨਾਲ ਇਨਸਾਫ ਹੋਇਆ। ਪਰ ਇਨਸਾਫ ਨੂੰ ਸਵੀਕਾਰ ਕੌਣ ਕਰਨਾ ਹੈ? ਜਿਹਦੀ ਬੁੱਧ ਕੰਮ ਕਰਦੀ, ਜਿਹਦੀ ਅਕਲ ਕੰਮ ਕਰਦੀ ਹੋਵੇ, ਜਿਹਦੀ ਅਕਲ ਨਾ ਕੰਮ ਕਰਦੀ ਹੋਵੇ ਕਿ ਇਨਸਾਫ ਦੇ ਨਾਲ ਸਹਿਮਤ ਨਹੀਂ ਹੁੰਦਾ। ਜੱਜ ਫੈਸਲਾ ਦਿੰਦਾ ਹੈ ਮੁਜ਼ਰਮ ਦੇ, ਉਹਨੂੰ ਕੈਦ ਕਰ ਦਿੰਦਾ, ਤੁਸੀਂ ਜਾ ਕੇ ਰਾਮ ਰਹੀਮ ਨੂੰ ਪੁੱਛੋ ਕਿ ਜਿਹੜੀ ਤੈਨੂੰ ਸਜ਼ਾ ਹੋਈ ਹੈ ਇਹ ਇਨਸਾਫ ਹੋਇਆ? ਕਹੂਗਾ ਨਹੀਂ, ਜੱਜ ਨੇ ਮੇਰੇ ਨਾਲ ਇਨਸਾਫ ਨਹੀਂ ਕੀਤਾ। स्वीकार नहीं करता मुजरम, कहते नहीं मेरे नानक साहब। तो जगदीप सिंह को पूछे तो लोग अंदर च कहते शुक्र है जगदीप सिंह तो जिंदा रहा जुगो जुग तेरे वर्गे होर जद जिंदे रहन किते ना किते ता रब किसी की कलम द्वारा तो इंसाफ करता है, तेरी कलम ने इंसाफ किया तो युगों के इतिहास में लिखा जाएगा। लोगों की यही बात भगवान कृष्ण कहते इंसाफ हो जाए हूँ कानून कहेगा कि उस पखंडी तो खिलाफ जो जज ने फिर इंसाफ होया लॉ पुछो जाके सुप्रीम कोर्ट को पुछो हाई कोर्ट को पुछो क्या नहीं इंसाफ होया। तो हूँ सुप्रीम कोर्ट का फैसला गुरबाणी गुरु अर्जन देव जी कहते धृतराष्ट्र ने इतने गलत कहा कतक कर्म कमावड़े दोष न काहू जो जिहड़ा दोष दे रहा वो योग नहीं योग का अर्थ है भी ठीक नहीं वाजिब नहीं गलत है ऐसा सोच। भगवान कृष्ण जी कह लगे राजन हुण जदों ये गल कह दिती कि तेरे नाल इंसाफ होया तो उन्हें होर इतराज किया कहिंदा मेरे जख्मां ते लूण भुगदा है जिहड़ी पक्षपात वाली गल सी भगवान कृष्ण तू रज के पांडवों का पक्ष किया मेरे पुत्रां का नहीं अज तो मेरे पुत्र मर गए अज तो खड़ा छड़ दे मेरा तू अज भी मैनू मैं तेरे को एक इंसाफ की गल पुछे तू मेरे जख्मां दे लूण भुग रहा की इंसाफ है कि सौ का सौ ही मर गया लोगों का एक एक जिंदा रहता की इंसाफ है कि दो दो अखा जानवरों को मिली मेरे अखिल नहीं मिली। भगवान कृष्ण शहर में रहते हसी गए कहते राजन मैं मौका तो दे दसन हाँ कह लगे तेरा अपना किया होया कर्म से जिदे करके तू अन्ना जमया तेरा कर्म से जिदे करके तेरा सौ पत मर कहना भगवान जी मैं अपने पिछले जन्मों के जप तप के प्रताप नाल मैं पिछले जन्मों की सोझी रखना मैं तो पिछले जन्मों में भी कुरबाना कर्म नहीं कर भगवान कृष्ण कहते कि सोझी रखता है किन्ने जन्मों तक दे कहना जी सौ जन्म तक की सोझी सौ जन्म की सोझी होती है माता के कुदर में हर जीव बाहर आके भुल जाए जदों संसार की सोझी मिलने लग जाए उदों वो सोझी चाहे लिंग लगी हुई है चाहे ये भुल जाती है कहते जी सौ जन्म तक मैं कोई माड़ा कर्म नहीं कर भगवान कृष्ण जी कहते फिर ये तेरे उदों अगले जन्म की गल है जी मैं तेन दस लगे तेरा 107वां जन्म से और कोई इतफाकी आ तेरा जन्म किसी राजे के घर होया तो तेनों अपने बाप का राज भी मिल गया तू राजा से बचपन के जो तू निका सी तू सूल नहीं आम करके बच्चे ये खेड खेडते होंगे सी खतरनाक खेड से आम ही बच्चे खेडते पिंड अक्कां दे उत्ते टिड्डे होंगे सी वो टिड्डा जिहड़ा उन्हों फड़ लिया फड़ के सूल दे नाल उहदियां दोवें अक्खां हौली हौली भन्नियां अखा भन्न तो बाद खंभा के सूल गड़ी तो वो पमीरी बना के तू खुश हो के तो वो पमीरी वेख के अपनी बचपन की एक खेड बना के एक जीव की हिंसा की कह लगा जी ठीक मैं स्वीकार करना कहते तेरी बड़ा नगर के एक कर्म पिया जिस करके तू हुण जन्म तो अन्ना है रब ने इंसाफ किया भी जीव तो जीव है तू टिड्डे दी अखां भरियां रब ने तेरिया बंद दी तू भी दोने भरियां सी तेरिया भी दोने बंद दी कहिंदा जी पुत्र मरे दी गल कहिंदे उसे जन्म विच जदों राज दी गद्दी ते बैठिया तां हंसां दे सौ बच्चियां दा मास खाधा सी हंसा के सौ बच्चों की हत्या की उन्होंने मास बड़ा स्वाद लग्या तेनों तेरे मीर शिकार ने एक एक करके सौ बच्चे से हंसा के सौ दिन में खाधे सौ दिन ਜਦੋਂ ਹੰਸਾਂ ਨੇ ਮਾਨ ਸਰੋਵਰ ਤੋਂ ਆ ਕੇ ਦੇਖਿਆ ਬੱਚਿਆਂ ਦੀਆਂ ਅਸਥੀਆਂ ਮਿਲੀਆਂ, ਉਹ ਹੰਸ ਅਤੇ ਹੰਸਨੀ ਨੇ ਅੰਤਰ ਆਤਮੇ ਬੱਚਿਆਂ ਦੀ ਮਮਤਾ ਵਿੱਚ ਆ ਕੇ ਇੱਕ ਅਜਿਹਾ ਸਰਾਪ ਦਿੱਤਾ ਜਿਹਾ ਜਿਹਾ ਸਰਵਣ ਦੇ ਮਾਤਾ ਪਿਤਾ ਨੇ ਦਸ਼ਰਥ ਨੂੰ ਸਰਾਪ ਦਿੱਤਾ ਸੀ, ਤੂੰ ਵੀ ਪੁੱਤਰ ਵਿਯੋਗ ਵਿੱਚ ਮਰੇ। ਇਸ ਕਰਕੇ ਉਹਨਾਂ ਜਾਨਵਰਾਂ ਦੀ ਹੱਤਿਆ ਦਾ ਧਰਮ ਰਾਜ ਨੇ ਤੇਰੀ ਕਰਮ ਦੇ ਵਿੱਚ ਲਿਖਿਆ ਹੋਇਆ ਸੀ, ਦੋਨੇ ਤੈਨੂੰ ਫਲ ਇਸ ਜਨਮ ਵਿੱਚ ਮਿਲੇ ਨਾ। ਇਹ 107ਵੇਂ ਜਨਮ ਦੀ ਕਥਾ ਹੈ ਜਿਹੜੀ ਤੈਨੂੰ ਪਤਾ ਨਹੀਂ। ਕਹਿੰਦਾ ਜੀ ਮੈਂ ਸਵੀਕਾਰ ਕਰਦਾ, ਪਰ ਇਹ ਗੱਲ ਮੈਂ ਪੁੱਛਣੀ ਚਾਹੁੰਦਾ, ਮੈਂ ਮੰਨਦਾ ਮੈਂ ਅੱਖਾਂ ਭਰੀਆਂ ਟਿੱਡੇ ਦੀਆਂ ਮੇਰੀਆਂ ਆਤਮਾ ਗਈਆਂ ਅਤੇ ਮੈਂ ਜੀਵ ਹੱਤਿਆ ਕੀਤੀ, ਉਹਦੇ ਮੇਰੇ ਪੁੱਤ ਮਰ ਗਏ ਜਿਵੇਂ ਹੰਸ ਹੰਸ ਦੇ ਮਰੇ, ਮੈਂ ਸਵੀਕਾਰ ਕਰਦਾ। ਪਰ ਇੱਕ ਗੱਲ ਪੁੱਛਦਾ ਕਿ ਇਸੇ ਜਨਮ ਦੇ ਵਿੱਚ ਇਦੋਂ ਪਹਿਲੇ ਜਨਮਾਂ 'ਚ ਕਿਉਂ ਨਾ ਸਜ਼ਾ ਮਿਲ ਗਈ ਮੈਨੂੰ, ਇਹ ਇੰਨੀ ਦੇਰ ਦੀ ਉਲਾਦੀ ਰੱਬ ਨੇ। ਭਗਵਾਨ ਕ੍ਰਿਸ਼ਨ ਕਹਿੰਦੇ ਵੀ ਕਈ ਵਾਰੀ ਮੁਜ਼ਰਮ ਕਾਬੂ ਨਹੀਂ ਆਉਂਦਾ ਹੁੰਦਾ, ਪੁਲਿਸ ਵਾਲਾ ਤੇ ਵੀ ਨਹੀਂ ਆਉਂਦਾ, ਲੱਭ ਹੀ ਜਾਂਦੇ ਨੇ, ਲੱਭਦੇ ਹੀ ਨਹੀਂ, ਪਰ ਜਦੋਂ ਫੜਿਆ ਗਿਆ ਸਜ਼ਾ ਤਾਂ ਹੋਊਗੀ ਨਾ। ਇਹ ਰੱਬ ਦੀ ਅਦਾਲਤ ਦੇ ਵਿੱਚ ਇਹ ਕਰਮਾਂ ਦੀ ਇੱਕ ਆਪਣੀ ਵਿਉਂਤਬੰਦੀ ਹੈ। ਕਹਿੰਦਾ ਨਹੀਂ ਮੇਰੇ ਗੱਲ ਸਮਝ ਨਹੀਂ ਆਈ। ਕਹਿੰਦੇ ਚੰਗਾ ਤੈਨੂੰ ਸੌਖੇ ਤਰੀਕੇ ਨਾਲ ਸਮਝਾਉਣਾ। ਇਸ ਦੁਨੀਆਂ ਦੇ ਅੰਦਰ ਕਹਿੰਦੇ ਕਈ ਵਾਰ ਕਈ ਥਾਂ 'ਤੇ ਅਜਿਹਾ ਹੁੰਦਾ, ਕੋਈ ਚੀਜ਼ ਲੈਣੀ ਹੁੰਦੀ ਹੈ, ਲੋੜ ਤਾਂ ਸਾਰਿਆਂ ਦੀ ਹੁੰਦੀ ਹੈ, ਚਲੋ ਹੋਰ ਛੱਡੋ, ਨੋਟਬੰਦੀ ਦੀ ਗੱਲ ਆ, ਨੋਟਬੰਦੀ ਹੋ ਗਈ, ਗਰੀਬਾਂ ਨੂੰ ਵੀ ਚਾਹੀਦੇ ਸੀ, ਅਮੀਰਾਂ ਨੂੰ ਚਾਹੀਦੇ, ਅਮੀਰ ਤਾਂ ਜਾਂਦੇ ਸੀ ਬੈਂਕ ਦੀ ਚੋਰ ਮੋਰੀ ਰਾਹੀਂ ਮੈਨੇਜਰ ਤੱਕ ਅਤੇ ਉੱਥੋਂ ਲੈ ਕੇ ਬਾਹਰ ਆ ਜਾਂਦੇ ਸੀ, ਅਤੇ ਜਿਹੜੇ ਗਰੀਬ ਸੀ ਉਹ ਚਾਰ ਚਾਰ ਘੰਟੇ, ਅੱਠ ਅੱਠ ਘੰਟੇ, ਦਸ ਦਸ ਘੰਟੇ ਹਾਰਟ ਅਟੈਕ ਹੋ ਕੇ ਕਈਆਂ ਨੂੰ ਉਹਨੂੰ ਧੱਕੇ ਦੇ ਕੇ ਅਤੇ ਜਿਹੜੇ ਦੂਸਰੇ ਨੂੰ ਮੂਹਰੇ ਹੋ ਜਾਂਦੇ। ਇਸੇ ਤਰ੍ਹਾਂ ਤੇਰੇ ਚੰਗੇ ਕਰਮ ਇੰਨੇ ਬਲਵਾਨ ਸੀ, ਤੇਰੇ ਮਾੜੇ ਕਰਮ ਨੂੰ ਧੱਕ ਕੇ ਪਿੱਛੇ ਕਰਦੇ ਰਹੇ ਅਤੇ ਆਪ ਮੂਹਰੇ ਹੁੰਦੇ ਰਹੇ। ਜਦ ਤੂੰ ਪਾਂਡਵਾਂ ਦੇ ਨਾਲ ਬੇਇਨਸਾਫੀ ਕੀਤੀ ਰੱਜ ਕੇ ਅਤੇ ਦਰੋਪਦੀ ਦੇ ਚੀਰ ਰਹਿੰਦੇ ਸੀ, ਤੂੰ ਬੈਠਾ ਸੀ ਉੱਥੇ, ਤੇਰੇ ਕਰਮ ਜਿਹੜੇ ਚੰਗੇ ਸੀ ਸਾਰੇ ਸੜ ਗਏ ਅਤੇ ਮਾੜਾ ਕਰਮ ਭੱਜ ਕੇ ਮੂਹਰੇ ਆ ਗਿਆ ਅਤੇ ਤੈਨੂੰ ਫੜ ਗਿਆ। ਇਹ ਕਰਮ ਨੇ ਕਰਮ ਤਾਂ ਪਿੱਛੇ ਹੀ ਕੀਤਾ ਸੀ ਤੈਂ, ਪਰ ਤੇਰੇ ਚੰਗੇ ਕਰਮ ਸੜ ਗਏ ਅਤੇ ਉਸ ਕਰਮ ਨੇ ਫਿਰ ਤੈਨੂੰ ਇਹ ਫਲ ਭੁਗਤਾਨ 100 ਪੁੱਤਰ ਵਰਗੇ ਜਾਣਦਾ ਕਰਨਾ, ਇਹ ਤੈਨੂੰ ਪੂਰੀ ਲਜਾਨ 'ਚ ਮਿਲਿਆ ਸੀ, ਦੁੱਖ ਇਸ ਕਰਕੇ ਦੋਨੇ ਮਿਲੇ। ਮਹਾਰਾਜ ਕਹਿੰਦੇ ਕਤਕ ਕਰਮ ਕਮਾਵਣ, ਦੋਸ਼ ਨਾ ਕਹੋ ਜੋ ਕਿਸੇ ਨੂੰ ਦੋਸ਼ ਦੇਣਾ ਨਹੀਂ, ਦੱਸਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮ ਮਾ ਆਪਣੇ ਆ, ਜੋ ਮੈਂ ਕੀ ਸੋ ਮੈਂ ਪਾਇਆ, ਦੋਸ਼ ਨਾ ਦੀਜਾ, ਦੋਸਤ ਨਾ ਕਹੋ ਜੋ ਇਹ ਕਿਸੇ ਨੂੰ ਦੋਸ਼ ਦੇਣਾ ਵਾਜਬ ਨਹੀਂ, ਚੰਗਾ ਨਹੀਂ ਹੈ।
ਪਰਮੇਸ਼ਰ ਤੇ ਭੁੱਲਿਆ
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜੇ ਰੱਬ ਤੋਂ ਭੁੱਲ ਗਏ, ਜਿਹਨਾਂ ਨੇ ਪਰਮਾਤਮਾ ਵਿਸਾਰ ਦਿੱਤਾ, ਤੂੰ ਵਿਸਰੇ ਤਾਂ ਸਭ ਤੋਂ ਲਾਗੀ ਕੀਤ ਆਵੇ ਤਾਂ ਸੇਵਾ, ਅਵਰ ਨਾ ਕੋ ਦੂਜਾ ਸੂਝੇ ਸਾਚੀ ਅਲਗ ਦਿੱਤਾ। ਜਿਹਨਾਂ ਨੂੰ ਪਰਮਾਤਮਾ ਵਿਸਰ ਗਿਆ ਅਤੇ ਉਹਨਾਂ ਨੂੰ ਸਾਸ ਨੇ ਹਰ ਵਿਸਰਤ ਸਦਾ ਕੁਆਰੀ, ਤਾਂ ਕੋ ਧੋਖਾ ਕਹਾਂ ਵਿਆਪਿਆ ਜਾਂ ਕੋਲ ਤੁਹਾਰੀ, ਹਰ ਵਿਸਰਤ ਸਦਾ ਕੁਆਰੀ ਗਿਆ। ਬਿਨ ਸਿਮਰਨ ਜੋ ਜੀਵਨ ਬਣਿਆ ਸਰਪ ਜੈਸੇ ਆ ਗਿਆ। ਪਰਮੇਸ਼ਰ ਦੇ ਭੁੱਲਿਆ ਰੱਬ ਨੂੰ ਭੁਲਾ ਕਰਕੇ ਇਹਦੇ ਵਿੱਚ ਸੈਂਕੜੇ ਭੁੱਲਾਂ ਹੋਰ ਆ ਗਈਆਂ। ਜਦੋਂ ਪਰਮੇਸ਼ਰ ਨੂੰ ਭੁੱਲ ਦਿੱਤਾ ਤੈਂ ਭੁਲਾ ਦਿੱਤਾ ਹੈ, ਆਪਣਾ ਨਾਮ ਹੈ ਲੱਗਣ ਦਾ, ਪ੍ਰਾਪਤ ਹੋਣ ਦਾ, ਵਰਤਣ ਦਾ, ਸਾਰੇ ਰੋਗਾਂ ਦਾ ਵਰਤਾਰਾ ਫਿਰ ਵਰਤ ਗਿਆ। ਸਭੇ ਸ਼ਬਦ ਜਿਹੜਾ ਨਾ ਵਿਆਪਨ, ਸਭੇ ਸ਼ਬਦ ਜਿਹੜਾ ਹੈ ਇਹ ਬਹੁ ਵਚਨ ਹੈ। ਇਸ ਕਰਕੇ ਹੈ ਕੁਛ ਰੋਗ ਸਾਡੇ ਸਰੀਰ ਨੂੰ ਲੱਗਦੇ ਹੈ, ਕੇਵਲ ਸਰੀਰ, ਮਨ ਨੂੰ ਨਹੀਂ ਹੁੰਦਾ ਰੋਗ, ਸਰੀਰ ਨੂੰ ਰੋਗ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ ਆਦ। ਇਹ ਰੋਗ ਦਾ ਨਾਮ, ਇਹਨੂੰ ਤਾਪ ਵੀ ਕਹਿੰਦੇ, ਇਹ ਰੋਗ ਦਾ ਨਾਮ ਆਦ ਵਿਆਪ ਉਪਾਪ ਤਿੰਨ ਪ੍ਰਕਾਰ ਦੇ, ਇਹ ਕਾਇਕ ਦੁਤੀਆ ਵਾਦ ਤ੍ਰਿਤੀਆ ਮਾਨਸ, ਇਹ ਹਿੰਦੀ ਦੇ ਵਿੱਚ ਇਹਨਾਂ ਨੂੰ ਤਿੰਨ ਪ੍ਰਕਾਰ ਦੇ, ਇਹ ਕਾਇਕ ਦੁਤੀਆ ਵਾਦ ਅਤੇ ਤ੍ਰਿਤੀਆ ਮਾਨਸ, ਯਾਨੀ ਇੱਕ ਸਰੀਰ ਦਾ ਕਾਇਆ, ਇੱਕ ਮਨ ਦਾ, ਇੱਕ ਬਾਣੀ ਦਾ ਬੋਲ ਦਾ। ਇਹ ਕਹਿੰਦੇ ਇੱਕ ਆਦ ਰੋਗ ਉਹ ਹੁੰਦਾ ਹੈ ਜਿਹੜਾ ਕਿਸੇ ਡਾਕਟਰ ਤੋਂ ਵੀ ਠੀਕ ਨਾ ਆਵੇ, ਵੈਦ ਤੋਂ ਵੀ ਠੀਕ ਨਾ ਆਵੇ, ਉਹਨੂੰ ਕਰਨਾ ਦਾ ਰੋਗ ਆਦ ਪਿਆ, ਆਦ ਸਰੀਰਕ ਰੋਗ, ਕੋੜ ਹੋ ਗਿਆ ਜਾਂ ਦੂਜੀ ਤੀਜੀ ਕੈਂਸਰ ਹੋ ਗਿਆ, ਦੂਜੀ ਤੀਜੀ ਕੋਈ ਵੀ ਬਿਮਾਰੀ ਹੋ, ਇਹ ਕਿਹਨੂੰ ਕਹਿੰਦੇ ਨੇ? ਆਪ ਵਿਆਹ ਕਹਿੰਦੇ ਨੇ ਜਿਹੜਾ ਮਾਨਸਿਕ ਰੋਗ ਲੱਗ ਜਾਵੇ, ਮਨ ਨੂੰ ਲੱਗ ਜਾਵੇ, ਤੇ ਉਪਾਲ ਕਹਿੰਦੇ ਨੇ ਜਿਹੜਾ ਉਪਰੋਂ ਆਪ ਹੈ, ਗੰਗ ਟੋਟਾ ਹੋ ਗਿਆ ਜਾਂ ਫਿਰ ਦੈਵੀ ਕਰੋਪੀ ਹੋ ਗਈ, ਪ੍ਰੇਤ ਪੀੜਾ ਹੋ ਗਈ, ਉੱਪਰ ਤੋਂ ਆਪ ਹੈ, ਜਾਂ ਕਿਸੇ ਦੋ ਡਾਕੂ ਨੇ ਹਮਲਾ ਕਰ ਦਿੱਤਾ, ਜਾਂ ਫਿਰ ਐਕਸੀਡੈਂਟ ਕਿਸੇ ਨੇ ਆ ਕੇ ਗੱਡੀ ਵਿੱਚ ਮਾਰ ਦਿੱਤੀ, ਇਹ ਜਿਹੜੇ ਉੱਪਰ ਤੋਂ ਆ ਕੇ ਪੈ ਗਏ ਇਹਨੂੰ ਉਪਾਲ ਕਹਿੰਦੇ। ਆਪ ਵਿਆਹ ਤੀਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖਦਾਸ, ਤਿੰਨੇ ਤਾਪ ਨਿਵਾਰ ਕਰ ਦਿੱਤਾ। ਇਸੇ ਤਰ੍ਹਾਂ ਜਿਵੇਂ ਕਿ ਤਿੰਨ ਤਾਪ, ਇਹ ਵੀ ਤਿੰਨ ਰੋਗ ਨੇ, ਇੱਕ ਸਰੀਰਕ ਰੋਗ ਹੈ, ਕਿ ਮਾਨਸਿਕ ਰੋਗ ਹੋ ਗਿਆ, ਇੱਕ ਸਾਹ ਸੰਬੰਧੀ, ਇੱਕ ਬੋਲਣ ਦਾ ਰੋਗ ਹੈ। ਵਾਹਿਗੁਰੂ ਕਿਰਪਾ ਕਰੇ ਇਹ ਬਿਮਾਰੀ ਮੈਂ ਕਹਿੰਦਾ ਇੰਨੀ ਕਸੂਰੀ ਆ ਨਾ ਕਿ ਜਿਹਨੂੰ ਬਾਹਲਾ ਬੋਲਣ ਦਾ ਰੋਗ ਲੱਗ ਜਾਏ, ਹਟਦਾ ਹੀ ਨਹੀਂ, ਚੁੱਪ ਕਰਾਓ ਤਾਂ ਵੀ ਔਖਾ ਹੋ ਕੇ ਚੁੱਪ ਕਰਦਾ, ਤੇ ਫਿਰ ਵੀ ਬੜਬੜ ਕਰਨਾ ਸ਼ੁਰੂ ਕਰ ਦਿੰਦਾ। ਇਹ ਰੋਗ ਨੂੰ ਕਹਿੰਦੇ ਜਿਹੜਾ ਕਿਸੇ ਦੀ ਨਿੰਦਿਆ ਕਰਨੀ ਹੈ, ਇਹ ਬਾਣੀ ਦਾ ਰੋਗ ਹੈ ਜੀ, ਝੂਠ ਬੋਲਣਾ ਬਾਣੀ ਦਾ ਰੋਗ ਹੈ, ਚੁਗਲੀ ਕਰਨੀ ਹੈ ਬਾਣੀ ਦਾ ਰੋਗ ਹੈ, ਦੂਜੇ ਦੇ ਔਗਣਾਂ ਨੂੰ ਖੋਲਦੇ ਰਹਿਣਾ ਬਾਣੀ ਦਾ ਰੋਗ ਹੈ। ਇਸ ਕਰਕੇ ਤਿੰਨ ਪ੍ਰਕਾਰ ਦੇ ਰੋਗ ਹਨ, ਵਿਆਪਨ ਸਭੇ ਸਾਰੇ ਹੀ ਜਿਮੜਦੇ ਨੇ ਜਦੋਂ ਰੱਬ ਨੂੰ ਭੁੱਲ ਜਾਏ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਤਿੰਨਾਂ ਰੋਗਾਂ ਦੇ ਬਾਰੇ, ਉਹ ਵੱਧ ਬੋਲ ਹੀ ਨਹੀਂ ਸਕਦਾ, ਸੇਵਨ ਕਰਦਾ ਰਹੂਗਾ ਅਰਬੀ, ਉਹਨਾਂ ਕੋਲ ਰੁਪਏ ਦੀ ਲੋੜ ਹੈ, ਤੇ ਉਹ ਬੋਲਣ ਦੇ ਕਿਸੇ ਦਾ ਦਿਲ ਦਿਖਾਉਂਦੇ ਹੀ ਨਹੀਂ, ਇਹ ਰੋਗ ਤੋਂ ਬਚ ਗਿਆ। ਸਿਮਰਨ ਨਾਲ ਬਚ ਸਕਦਾ, ਦੂਸਰਾ ਨਹੀਂ ਬਚ ਗਿਆ, ਆਪਣੇ ਸਭੇ ਰੋਗ। ਹਾਂਜੀ, ਅੱਗੇ ਤੋਂ
ਰਾਮ ਤੇ
ਰਾਮ ਪਰਮਾਤਮਾ ਦਾ ਇੱਕ ਉਹ ਗੁਣ ਦੇ ਆਧਾਰ ਦੇ ਸ਼ਬਦ ਦਾ ਅਰਥ ਹੈ ਕਿ ਜਿਹੜਾ ਸਾਰੇ ਰਮਣ ਕਰ ਰਿਹਾ, ਇਹ ਤਿੰਨ ਪ੍ਰਕਾਰ ਚਾਰ ਪ੍ਰਕਾਰ ਦਾ ਜਲਣ ਭਗਤ ਨੇ, ਇਹ ਮਾਝੇ ਦੇ ਇਲਾਕੇ 'ਚ ਹੋਇਆ ਜਲਣ ਭਗਤ, ਉਹਨੇ ਨਾ ਰਾਮ ਦੀ ਪਰਿਭਾਸ਼ਾ ਕੀਤੀ ਹੈ ਆਪਣੇ ਗ੍ਰੰਥ, ਇੱਕ ਥੋੜ੍ਹਾ ਜਿਹਾ ਗ੍ਰੰਥ ਬਣਾਇਆ ਥੋੜ੍ਹਾ ਜਿਹਾ ਹੀ ਆਇਆ ਉਹਦੇ, ਕਹਿੰਦਾ ਏਕ ਰਾਮ ਦਸ਼ਰਥ ਕਾ ਬੇਟਾ, ਕਹਿੰਦਾ ਇੱਕ ਰਾਮ ਰੀਤੀ ਵਿੱਚ ਹੋਇਆ, ਦਸ਼ਰਥ ਦਾ ਪੁੱਤਰ ਸੀ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਕੱਟ ਕੱਟ ਮਹਿ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੁੰਦੇ ਨਿਆਰਾ। ਰਾਮ ਸ਼ਬਦ ਇੱਕ ਹੈ, ਭਲੇ ਉਹ ਗੁਰਬਾਣੀ ਦੇ ਵਿੱਚ ਆਏ, ਰਾਮ ਸ਼ਬਦ ਦਾ ਅਰਥ ਸੋਚ ਸਮਝ ਕੇ ਕਰਨਾ ਕਿ ਚਾਰ ਪ੍ਰਕਾਰ ਦੇ ਰਾਮ ਤੋਂ ਕਿਸ ਦੀ ਗੱਲ ਹੈ, ਇੱਥੇ ਵਿਆਪਕ ਦੀ ਗੱਲ ਹੈ, ਇਹ ਉਸ ਰਾਮ ਦੀ ਗੱਲ ਹੈ ਜਿਹੜਾ ਤ੍ਰੇਤੇ ਦਾ ਰਾਮ ਅਜੇ ਪੈਦਾ ਨਹੀਂ ਸੀ ਹੋਇਆ, ਉਸ ਵੇਲੇ ਵੀ ਰਾਮ ਸ਼ਬਦ ਸੀ, ਤੇ ਦਸ਼ਰਥ ਨੇ ਤਾਂ ਅਜੇ ਤਲਾਲ ਆਇਆ ਸੀ ਭਲੇ ਵਾਸਤੇ, ਪਰਉਪਕਾਰ ਕਰਨ ਵਾਸਤੇ, ਜਾਨਵਰ ਪਾਣੀ ਪੀਣਗੇ, ਸ਼ੇਰ ਵਗੈਰੇ ਆਉਣ ਲੱਗ ਗਏ, ਉਹਨੇ ਸ਼ਬਦ ਭੇਦੀ ਬਾਣ ਮਾਰ ਦਿੱਤਾ ਤੇ ਸਰਵਣ ਦੇ ਲੱਗ ਗਿਆ, ਤੇ ਸਰਵਣ ਦੇ ਮੂੰਹੋਂ ਕੀ ਨਿਕਲਿਆ, ਹੇ ਰਾਮ। ਉਹ ਕਿਹੜਾ ਰਾਮ ਸੀ, ਇਹ ਤਾਂ ਅਜੇ ਜੰਮਿਆ ਨਹੀਂ ਸੀ, ਤ੍ਰੇਤੀ ਵਾਲਾ ਤਾਂ ਪਹਿਲੇ ਨਹੀਂ ਸੀ ਹੋਇਆ। ਉਸ ਰਾਮ ਦੀ ਗੱਲ ਹੈ ਜੋ ਵਿਆਪਕ ਹੈ, ਬੇਮੁਖ ਹੋਏ ਰਾਮ ਤੇ, ਜਿਹੜੇ ਰਾਮ ਪਰਮੇਸ਼ਰ ਤੋਂ ਬੇਮੁਖ ਜਣੇ, ਜਿਨ੍ਹਾਂ ਨੇ ਆਪਣੇ ਮਨ ਦਾ ਰੁੱਖ ਬਦਲ ਲਿਆ, ਰੁੱਖ ਜਿਹੜਾ ਪਰਮਾਤਮਾ ਵਾਲੇ ਪਾਸੇ ਰੁੱਖ ਨਹੀਂ ਹੈ, ਪਿੱਠ ਦੇ ਉਸ ਪਰਮਾਤਮਾ ਤੋਂ ਵੀ ਉਹਨਾਂ ਨੂੰ ਫਿਰ ਜਨਮ ਜਨਮਾਂਤਰਾਂ ਦੇ ਪਰਮਾਤਮਾ ਦੇ ਵਿਯੋਗ ਵਿਛੜ ਦਾ ਦੁੱਖ ਲੱਗੇਗਾ, ਕਿਉਂਕਿ ਇਸੇ ਮਨੁੱਖਾ ਸਰੀਰ 'ਚ ਅਸੀਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਮਿਲ ਸਕਦੇ ਹਾਂ, ਹੋਰ ਕੋਈ ਚਾਂਸ ਹੈ ਨਹੀਂ ਸਾਡੇ, ਫਿਰ ਤਾਂ ਅਨੇਕਾਂ ਜੂਨੀ 'ਚ ਧੱਕੇ ਖਾਣੇ ਪੈਣਗੇ ਸਾਡੇ। ਜਨਮਾਂ 'ਤੇ ਜਾ ਪਏਗੀ ਗੱਲ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਪਏ ਜ਼ਮੀਨ ਪੁਰੰਗਾ, ਕਈ ਜਨਮ ਪੰਜ, ਫਿਰ ਤਾਂ ਬਹੁਤ ਲੰਮਾ ਚੱਕਰ ਹੈ, ਜਿਹੜੇ 'ਚੋਂ ਪਹਿਲਾਂ ਆਏ ਹਾਂ ਉਸੇ ਚੱਕਰ ਫਿਰ ਜਾ ਕੇ ਫਸ ਜਾਣ, ਲੱਕੜ ਜਨਮ ਯੋਗ, ਇਹ ਵਿਛੋੜੇ ਦੇ ਰੋਗ ਲੱਗ ਜਾਣਗੇ, ਇਹ ਵਿਛੋੜੇ ਦਾ ਦੁੱਖ ਪ੍ਰਾਪਤ ਹੋ ਜਾਏਗਾ, ਅਤੇ ਇਸ ਪ੍ਰਕਾਰ ਦੇ ਪਰਮਾਤਮਾ ਦੇ ਨਾਮ ਦੁਆਰਾ ਹੀ ਉਹਦੇ ਨਾਲ ਮਿਲ ਸਕਦੇ ਹਾਂ।
ਮਹਾਰਾਜ
ਕਹਿੰਦੇ ਵੀ ਜਿਹੜੇ ਤੋਂ ਧੀਆਂ ਪੁੱਤਰਾਂ ਨੂੰ ਮਾਤਾ ਪਿਤਾ ਨੂੰ, ਭੈਣ ਭਰਾਵਾਂ ਨੂੰ, ਪਤੀ ਪਤਨੀ ਦਾ ਰਿਸ਼ਤਾ ਹੈ ਜਾਂ ਦੋਸਤ ਮਿੱਤਰਾਂ ਦੇ ਰਿਸ਼ਤੇ, ਜਾਂ ਵਿਸ਼ੇ ਵਿਕਾਰਾਂ ਦੀ ਬਾਤ ਹੈ ਜਾਂ ਨਸ਼ੇ ਦੀ ਗੱਲ ਹੈ। ਸਰੀਰ ਤਿਆਗਣ ਦੀ ਦੇਰ ਹੈ, ਇੱਕ ਛਿਣ ਦੇ ਵਿੱਚ ਇਹ ਕੌੜੇ ਹੋ ਜਾਣੇ ਨੇ, ਜਾਣੀ ਦੁਖਦਾਈ ਬਣ ਜਾਣੇ ਨੇ। ਛਿਣ ਕਿੰਨਾ ਕੁ ਸਮਾਂ ਹੁੰਦਾ ਹੈ? ਅੱਖ ਚਮਕਣ ਜਿੰਨੇ ਸਮੇਂ ਨੂੰ ਘੱਟ ਤੋਂ ਘੱਟ ਸਮਾਂ, ਅੱਖ ਢੱਕਦੇ ਪਤੇ ਸੂਈ ਮਾਰ ਜਾਂ ਉਹਦੇ ਬੜੇ ਪਰਿਭਾਸ਼ਾ ਹੈ ਇਹਦੀ ਲੰਮੇ, ਫਿਰ ਉਹਦੇ 'ਚ ਸਮਾਂ ਲੱਗ ਜਾਏਗਾ। ਖਿਨ ਕੀ ਹੁੰਦਾ ਹੈ, ਪਲ ਕੀ ਹੁੰਦਾ ਹੈ, ਵਿਸਵਾ ਕੀ ਹੁੰਦਾ ਹੈ, ਜਸਿਆ ਕੀ ਹੁੰਦਾ ਹੈ, ਇਹ ਕਿਤੇ ਵੱਖਰੇ ਪ੍ਰਕਰਨ ਦੀ ਗੱਲ। ਥੋੜ੍ਹੇ ਸਮੇਂ ਖਿਨਵੇਂ ਕੌੜੇ ਹੋ ਗਏ, ਇਹ ਫਿਰ ਦੇ ਵਿੱਚ ਇਹ ਕੌੜੇ ਹੋ ਜਾਂਦੇ ਨੇ, ਭਾਵ ਦੁਖਦਾਈ ਹੋ ਜਾਂਦੇ ਹਨ।
ਜਿਤੜੇ ਮਾਇਆ ਭੋਗ,
ਇਹ ਜਿੰਨੇ ਵੀ ਭਾਈ ਮਾਇਕੀ ਪਦਾਰਥਾਂ ਦੇ ਭੋਗ ਨਾਮ, ਉਹਨਾਂ ਸਾਸ ਜੀ ਭੋਗਣ ਦਾ ਜਿਹੜਾ ਨੂੰ ਆਨੰਦ ਮਾਣ ਲਿਆ। ਖਾਣ ਦਾ ਭੋਗ ਹੈ, ਅੱਖਾਂ ਦਾ ਭੋਗ ਹੈ, ਅਪਸਥ ਇੰਦਰੀਆਂ ਦਾ ਭੋਗ ਹੈ, ਭੋਗਣਾ ਮਾਨਣਾ, ਇਹ ਜਿਹੜੇ ਮਾਣ ਹੈ ਆਨੰਦ, ਇਹ ਤਾਂ ਸਰੀਰ ਵਿੱਚ ਗੌੜੇ ਹੋ ਜਾਂਦੇ ਹਨ।
ਜਿਤਨਾ ਕੋਈ ਕਰ ਸਕੇ,
ਇਹ ਗੱਲ ਯਾਦ ਰੱਖੀ ਵੀ ਵਿਚੋਲਗੀ ਨਹੀਂ ਕਿਸੇ ਨੇ ਕਰਨੀ, ਤੈਨੂੰ ਫਸਾ ਦੇਣਗੇ ਇਕੱਲੇ ਨੂੰ। ਬਹੁ ਪਰਪੰਚ ਕਰ ਪਰ ਤਨ ਲੈ ਸੌਦਾ ਰੱਖੈ ਪਾਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਕਰ ਤੇ ਤੂੰ ਲੈ। ਵਿਚਣਾ ਕੋਈ ਕਰ, ਵਿਚਣਾ ਵਿਚੋਲਗੀ ਲੈ, ਕੋਈ ਵਿਚੋਲਗੀ ਨਹੀਂ ਕਰੂਗਾ ਧਰਮ ਰਾਜ ਦੀ ਛਡਾਉਣ ਵਾਸਤੇ। ਇਹ ਇੱਥੇ ਵਾਲੀ ਪੁਲਿਸ ਨਹੀਂ ਹੈਗੀ ਜਿਹੜੀ ਛੱਡ ਦੋਗੀ, ਚਾਰ ਬੰਦਿਆਂ ਦੇ ਆਏ ਤੇ ਜਾਂ MLA ਦੇ ਕਹੇ ਤੇ ਜਾਂ ਵਜ਼ੀਰ ਦੇ ਕਹਿਣ ਤੇ ਜਾਂ ਮੁੱਖ ਮੰਤਰੀ ਦੇ ਕਹਿਣ ਤੇ, ਉਹ ਨਹੀਂ ਹਟਦੇ, ਉਹਦੇ ਸਿਫਾਰਸ਼ ਨਹੀਂ ਆ ਕੋਈ, ਕਰਮਾਂ ਉੱਪਰ ਨਿਰਭਰ। ਇਹਨੂੰ ਨਹੀਂ ਵਿਚੋਲਗੀ ਕਿਸੇ ਨੇ ਕਰ, ਵਿੱਚ ਨਾ ਕੋਈ ਕਰ ਸਕੇ। ਇਸ ਕਰਕੇ ਕਹਿੰਦੇ ਹਨ ਜੇ ਫਾਰਸੀ ਨੇ ਰੋਜ਼ ਨਾਮ ਦਿੰਦਾ ਹੈ, ਰੂਸ ਰੂਸ ਅਰਬੀ ਦੇ ਵਿੱਚ ਦਿਨ ਨੂੰ ਕਹਿੰਦੇ। ਕਿਹਦੇ ਕੋਲ ਜਾ ਕੇ ਕਿਸ ਦਿਨ ਕਿਵੇਂ ਰੋਏਗਾ ਤੂੰ ਆਪਣਾ ਦੁੱਖ ਕਿਸ ਦਿਨ ਤੇ? ਕਹਿੰਦਾ ਮੈਂ ਫਲਾਣੇ ਕੋਲ ਫਲਾਣੇ ਦਿਨ ਗਿਆ ਸੀ ਦੁੱਖ ਰੋਣ, ਮੇਰਾ ਅੱਗੇ ਦੁੱਖ ਸੁਣਿਆ ਨਹੀਂ। ਕਿਸ ਤਰ੍ਹਾਂ ਰੋਵੇ, ਰੋਜ਼ ਰੋਜ਼ ਜਾ ਜਾ ਕੇ ਕਿਹਦੇ ਕੋਲ ਦੁੱਖ ਰੱਖੇਗਾ? ਨਰਕ ਦੇ ਹੀ ਛੱਡ ਦੇਣਾ ਤੈਨੂੰ, ਕਿਹਦੇ ਕੋਲ ਜਾ ਕੇ ਰੋਏਗਾ ਤੂੰ?
ਕੀਤਾ ਕਿਸੇ ਨਾ
ਹੋਏ, ਕੀਤਾ ਹੋਇਆ ਪ੍ਰਾਦਾ ਕੁਛ ਵੀ ਤੈਨੂੰ ਪ੍ਰਾਪਤ ਨਹੀਂ ਹੋਵੇਗਾ।
ਲਿਖਿਆ ਤੁਰ ਸੰਜੋਗ,
ਤੁਰਾਂ ਤੋਂ ਕਰਮਾਂ ਦੇ ਅਨੁਸਾਰ ਸੰਜੋਗ ਲਿਖਿਆ ਗਿਆ। ਸੰਜੋਗ ਨਾਮ ਮਿਲਣ ਦਾ ਹੁੰਦਾ, ਵਿਯੋਗ ਨਾਮ ਵਿਛੜਨ ਦਾ ਹੁੰਦਾ, ਦੋ ਕਰਮ ਸੰਜੋਗ ਵਿਯੋਗ ਹੋਏ ਕਾਰਜ ਲਾਵੇ, ਸੰਸਾਰ ਚੱਲਦਾ ਦੋ ਦੇ ਨਾਲ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਸੰਜੋਗੀ ਕਰਮ ਆਇਆ ਪ੍ਰਾਪਤੀ ਹੋ ਗਈ, ਵਿਯੋਗੀ ਕਰਮ ਆਇਆ ਵਿਛੋੜਾ ਹੋ ਗਿਆ। ਤੋ ਇਸ ਕਰਕੇ ਫਿਰ ਦੁਬਾਰੇ
ਲਿਖਿਆ ਤੁਰ ਸੰਜੋਗ,
ਜਿਹੜਾ ਤੁਰਾਂ ਤੋਂ ਕਰਮ ਲਿਖਿਆ ਹੋਇਆ ਹੈ ਉਹ ਤੈਨੂੰ ਪ੍ਰਾਪਤ ਹੋਇਆ। ਭਾਵ ਜੇ ਨਰਕ ਲਿਖਿਆ ਤਾਂ ਮਿਲੇਗਾ ਤੈਨੂੰ ਨਰਕ, ਕਿਉਂਕਿ ਕਰਮ ਐਸੇ ਕੀਤੇ ਹਨ।
ਭਾਗੀ ਮੇਰਾ ਭਾਈ,
ਜਿਨ੍ਹਾਂ ਦੇ ਭਾਗ ਵੱਡੇ ਨੇ, ਨਿਸ਼ਕਾਮ ਕਰਮ ਵੱਡੇ ਬਣੇ ਨੇ, ਕਰਮ ਵੀ ਕਰਮ ਕਰਨਾ, ਝਾੜੂ ਮਾਰਨਾ, ਜੂਠੇ ਭਾਂਡੇ ਮਾਂਜਣੇ, ਲੇਕਿਨ ਮੰਗਣਾ ਕੁਛ ਕਰਨਾ, ਇੱਛਾ ਕੋਈ ਨਹੀਂ, ਉਹਨੂੰ ਕਹਿੰਦੇ ਨਿਸ਼ਕਾਮ ਕਰਮ। ਇਹ ਵੱਡੇ ਭਾਗੀਆਂ ਨੂੰ, ਨਿਸ਼ਕਾਮੀਆਂ ਨੂੰ ਪਰਮਾਤਮਾ ਮਿਲਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਜਿਸ ਕੋ ਬਹੁਤ ਪ੍ਰਾਪਤ ਸੁਣ, ਵਡਭਾਗੀ ਮੇਰਾ ਪ੍ਰਭ ਹੈ। ਜਾਂ ਫਿਰ ਜਿਹਨਾਂ ਦਾ ਵੱਡਾਪਣ ਕੀ ਹੈ ਹੰਕਾਰ, ਭਾਗੀ ਨਾਮ ਹੈ ਦੌੜ ਜਾਣ ਦਾ, ਜਿਹਨਾਂ ਦੇ ਅੰਤਸਕਰ ਚੋਂ ਹੰਕਾਰ ਦੌੜ ਗਿਆ ਉਹਨਾਂ ਨੂੰ ਪ੍ਰਭੂ ਮਿਲੇ। ਵਡੱਪਣ ਭਾਗੀ ਦੂਰ ਹੋ ਗਈ, ਵਡਭਾਗੀ ਮੇਰਾ ਪ੍ਰਭ ਮੇਰਾ ਵਾਹਿਗੁਰੂ ਮਿਲਦਾ ਉਹਨਾਂ ਨੂੰ। ਆ ਕਰਕੇ ਪਰਮਾਤਮਾ ਦਾ ਜਿਹੜਾ ਵਿਛੋੜਾ ਪਿਆ ਸੀ ਆਤਮਾ ਪਰਮਾਤਮਾ ਦਾ, ਉਹ ਸਾਡਾ ਵਿਯੋਗ ਲੈ ਗਿਆ, ਪ੍ਰਾਪਤੀ ਹੋ ਗਈ ਵਾਹਿਗੁਰੂ ਦੇ।
ਨਾਨਕ ਤੋਂ ਪ੍ਰਭੂ ਰਾਖਲੇ,
ਮਹਾਰਾਜ ਸਾਹਿਬ ਜੀ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਦੇ। ਨਾਨਕ ਸ਼ਬਦ ਗੱਦੀ ਵਾਜਬ ਸ਼ਬਦ ਹੈ, ਜਿਹੜਾ ਗੁਰੂ ਦੀ ਇਸ ਗੱਦੀ ਤੇ, ਗੁਰੂ ਨਾਨਕ ਦੀ ਗੱਦੀ ਤੇ ਬੈਠਿਆ, ਉਹਨੇ ਬਾਣੀ ਲਿਖਣ ਲੱਗਿਆ ਮੋਹਰ ਨਾਨਕ ਸ਼ਬਦ ਦੀ ਰੱਖੀ ਹੈ, ਵੱਖਰੀ ਮੋਹਰ ਨਹੀਂ ਬਣਾਈ, ਕਿਉਂਕਿ ਗੁਰੂ ਨਾਨਕ ਦੀ ਜੋਤ ਜੋਤ ਸੀ, ਇਸ ਕਰਕੇ ਨਾਨਕ ਸ਼ਬਦ ਗੁਰੂ ਅਰਜਨ ਦੇਵ ਜੀ ਉੱਤੇ ਵਰਤੇ, ਨਾਨਕ ਕਉ ਪ੍ਰਭ ਰਾਖ ਲੈ, ਹੇ ਮੇਰੇ ਪਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਮੇਰੇ ਗੁਨਾਹ ਨਾ ਦੇਖੀ ਮੈਂ ਕੀ ਕਰਕੇ ਆਇਆ, ਮੇਰੀ ਤਾਂ ਇੱਕੋ ਹੀ ਗੱਲ ਦੇਖੀ ਕਿ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਕਰ ਅਪਰਾਧ ਸ਼ਰਨ ਹਮ ਆਏ। ਆਵੇ ਮਹਾਰਾਜ ਕੀ ਕਹਿੰਦਾ ਕਿ ਪਿਛਲੇ ਔਗਣ ਜਿਹੜੇ ਇਸਲਾਮ ਦੇ ਵਿੱਚ ਵੀ ਇਹ ਬੜਾ ਪਿਆਰਾ ਸਿਧਾਂਤ ਮੁਹੰਮਦ ਸਾਹਿਬ ਦੇ ਜੀਵਨ ਵਿੱਚ ਮਿਲਦਾ ਹੈ, ਉਹਦੀ ਉਮਤ ਦੇ ਲੋਕ, ਆਪਾਂ ਕਹਿੰਦੇ ਗੁਰੂ ਕੀ ਸੰਗਤ ਇਕੱਠੀ ਹੋਈ, ਉਹ ਉਮਤ ਸ਼ਬਦ ਵਰਤੇ, ਗੱਲ ਹੋਈ ਹੈ ਇਕੱਠਾ ਹੋਇਆ, ਉਹਦੀ ਉਮਤ ਦੇ ਲੋਕ ਇਕੱਠੇ ਹੋਏ, ਕਹਿਣ ਲੱਗੇ ਹਜ਼ੂਰ ਮੁਹੰਮਦ ਸਾਹਿਬ ਨੂੰ, ਕਹਿੰਦੇ ਹਜ਼ੂਰ ਇੱਕ ਸਾਡਾ ਸਵਾਲ ਹੈ। ਮੁਹੰਮਦ ਸਾਹਿਬ ਕਹਿੰਦੇ ਦੱਸੋ, ਕਹਿੰਦੇ ਜੀ ਕੋਈ ਅਜਿਹਾ ਉਪਾਅ ਹੈ ਕਿ ਜਿਹੜੇ ਸਾਰੇ ਜੀਵਨ ਦੇ ਗੁਨਾਹ ਮਾਫ ਹੋ ਜਾਣ, ਪਿਛਲੇ ਜਿੰਨੇ ਵੀ ਕੀਤੇ ਨੇ ਜਨਮਾਂ ਚ? ਭਗਵਾਨ ਕ੍ਰਿਸ਼ਨ ਨਾ, ਭਗਵਾਨ ਜਿਵੇਂ ਕ੍ਰਿਸ਼ਨ ਨੇ ਕਿਹਾ ਗੀਤਾ ਦੇ ਅੰਦਰ, ਇਹ ਵੀ ਸਿਧਾਂਤ ਉੱਤੇ ਵੀ ਆਇਆ, ਰਾਮ ਜੀ ਨੇ ਕਿਹਾ ਉਹਨਾਂ ਦੇ ਜੀਵਨ ਵਿੱਚ ਆਇਆ, ਗੁਰੂ ਸਾਹਿਬਾਨਾਂ ਨੇ ਕਿਹਾ ਉਹਨਾਂ ਦੀ ਬਾਣੀ ਵਿੱਚ ਆਇਆ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾ। ਮੁਹੰਮਦ ਸਾਹਿਬ ਕਹਿਣ ਲੱਗੇ ਹਾਂ ਐਸਾ ਵੀ ਉਪਾਅ ਹੈ। ਮਹਾਰਿਸ਼ੀ ਵਿਆਸ ਨੂੰ ਪੁੱਛਿਆ ਸੀ, ਉਹਨਾਂ ਨੇ ਵੀ ਕਿਹਾ ਸੀ ਹਾਂ ਐਸਾ ਉਪਾਅ ਹੈ। ਵਰਤਮਾਨ ਜਦ ਪਾਪਾ ਜਦ ਹੁਕਮ ਜਦ ਵਿਦੇਸ਼ੀ ਤਦ ਸਰਜਾ ਨਿਰਦੇਹ ਸਾਸੂ ਗੋਬਿੰਦ ਅਨਲ ਕੀਰਤਨ, ਤਾਂ ਇਹ ਦੱਸਿਆ ਸੀ ਸੰਸਕ੍ਰਿਤ ਦੇ ਸਲੋਕ ਦੇ ਵਿੱਚ ਉਪਾਅ, ਇਹਦੀ ਵਿਆਖਿਆ ਦਾ ਸੰਬੰਧ। ਮੁਹੰਮਦ ਸਾਹਿਬ ਕਹਿਣ ਲੱਗੇ, ਕਹਿੰਦੇ ਵੀ ਬਾਤ ਇਸ ਤਰ੍ਹਾਂ ਹੈ ਵੀ ਖੁਦਾ ਨੇ ਮੈਨੂੰ ਵੀ ਜਿਹੜਾ ਅਲਾਮ ਉਤਰਿਆ ਜਿਹਨੂੰ ਅਸੀਂ ਆਕਾਸ਼ਬਾਣੀ ਕਹਿੰਦੇ ਹਾਂ, ਕਹਿੰਦੇ ਮੇਰੇ ਖੁਦਾ ਨੇ ਕਿਹਾ ਆਪਣੀ ਉਮਤ ਦੇ ਲੋਕਾਂ ਨੂੰ ਦੱਸ ਦੇ ਜਿਹੜਾ ਪਿਛਲੇ ਗੁਨਾਹਾਂ ਤੋਂ ਤੋਬਾ ਕਰ ਲਵੇ ਕਿ ਅੱਜ ਤੋਂ ਪਿਛਲੇ ਮੇਰੇ ਬਖਸ਼ ਲੈ, ਅੱਜ ਤੋਂ ਬਾਅਦ ਕੋਈ ਗੁਨਾਹ ਨਹੀਂ ਕਰਾਂਗਾ। ਕਹਿੰਦੇ ਖੁਦਾ ਕਹਿੰਦਾ ਮੈਂ ਉਸੇ ਦਿਨ ਸਾਰੇ ਗੁਨਾਹ ਮਾਫ਼ ਕਰ ਦੇਣਾ, ਪਰ ਇੱਕ ਸ਼ਰਤ ਹੈ ਮੁੜ ਕੇ ਗੁਨਾਹ ਨਾ ਕਰੇ, ਜੇ ਕਰੇਗਾ ਤਾਂ ਪਹਿਲੇ ਵੀ ਖੜੇ ਰਹੇ, ਪਿਛਲੇ ਕੀਤੇ ਹੋਏ ਵੀ ਖੜੇ ਰਹੇ। ਨਾਨਕ ਪ੍ਰਭ ਰਾਖ ਲੈ ਮੇਰੇ, ਅੱਗੇ ਮਹਾਰਾਜ ਕਹਿੰਦੇ ਮੈਨੂੰ ਰੱਖਿਆ ਕਰ ਕਿਉਂਕਿ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ ਦੁੱਖ ਮੈਂ ਸੇ ਸੁਖ ਪਾਇਆ।
ਮੇਰੇ ਸਾਹਿਬ ਬੰਦੀ ਮੋਚ,
ਸਾਹਿਬ ਨਾਮ ਮਾਲਕ ਦਾ ਹੈ, ਬੰਦੀ ਨਾਮ ਬੰਦਿਸ਼ ਦਾ ਹੈ, ਕੈਦ ਦਾ ਹੈ, ਮੋਤ ਨਾਲ ਛੁੱਟ ਜਾਣ ਦਾ, ਤ੍ਰੇਤੇ ਦੇ ਅੰਦਰ ਬੰਦੀ ਮੋਚ ਬਣੇ ਰਾਮ ਚੰਦਰ ਜੀ, ਰਾਵਣ ਦੀ ਕੈਦ ਦੇ ਸਾਰੇ ਦੇਵਤੇ ਛੁਟਾਏ, ਦੁਆਪਰ ਵਿੱਚ ਬੰਦੀ ਮੋਚ ਬਣੇ ਭਗਵਾਨ ਕ੍ਰਿਸ਼ਨ ਜੀ, 16,000 ਕੰਨਿਆਂ ਛੁਡਾਈ ਕੁੰਮਾ ਸੁਰਦੈਤ ਤੋਂ, ਇਹ ਕਲਯੁਗ ਦੇ ਜੋ ਬੰਦੀ ਛੋੜ ਬਣੇ ਗੁਰੂ ਨਾਨਕ, ਬਾਬਰ ਦੀ ਕੈਦ ਜੋ 1100 ਕੈਦੀ ਛੁਡਾਏ, ਔਰ ਫਿਰ ਜਮਾਂ ਦੇ ਲੋਕਾਂ ਤੋਂ ਕਿੰਨੇ ਛੁਡਾਏ, ਉਹਨਾਂ ਤਾਂ ਕਹਿਤਾ ਤਾਰੇ ਗਣੇ ਜਾਤ ਹੈ ਤਾਰੇ ਰੰਗ ਨਾਤ ਹੈ, ਬੰਦੀ ਛੋੜ ਗੁਰੂ ਨਾਨਕ 6ਵੇਂ ਜਾਮੇ 'ਚ ਬੰਦੀ ਛੋੜਾ ਦਿਨ ਆ ਰਹੇ ਹਨ, ਬੰਦੀ ਛੋੜ, ਬੰਦੀ ਛੋੜ ਸਾਹਿਬ ਨੇ ਜਿਹਨੇ 52 ਉਮਰ ਭਰ ਦੇ ਕੈਦੀ ਗੁਰੂ ਹਰਗੋਬਿੰਦ ਸਾਹਿਬ ਨੇ ਚਲਾਏ, ਤੂੰ ਮੇਰਾ ਸਾਹਿਬ ਮਾਲਕ ਹੈ, ਤੂੰ ਬੰਸਿਆਂ ਦੇ ਪਏ ਹੋਣ ਛੁਡਾਉਣ ਵਾਲਾ, ਅਸੀਂ ਕਰਮਾਂ ਧਰਮਾਂ ਦੇ ਬੰਧਨਾਂ 'ਚ ਪਏ ਹਾਂ, ਮਾੜੇ ਕਰਮ ਕਰ ਬੈਠੇ ਹਾਂ, ਮੇਰੇ ਸਾਹਿਬ ਬੰਦੀ ਮੋਚ ਬਣੇ, ਹੇ ਮੇਰੇ ਸਾਹਿਬ ਮਾਲਕ ਸਾਜਾ ਸਾਹਿਬ ਸਾਜਨਾ ਹੈ, ਅਤੇ ਕਿਰਪਾ ਕਰਕੇ ਸਾਡੇ ਬੰਧਨਾਂ ਨੂੰ ਮੋਚ ਕੇ ਜੇ ਛੁਡਾ ਦਿਓ, ਮੁੜ ਕੇ ਅਸੀਂ ਧਰਮ ਰਾਜ ਦੇ ਨਾ ਜਾਣਾ ਹੋਵੇ, ਗੁਰੂ ਕਿਰਪਾ ਕਰੇ, ਗੁਰਸਿੱਖ ਨੂੰ ਨਹੀਂ ਜਾਣਾ ਪੈਂਦਾ, ਗੁਰਸਿੱਖ ਦੇ ਰਸਤੇ ਅਲੱਗ ਸਾਰੇ, ਗੁਰੂ ਨਾਨਕ ਦੇ ਸਿੱਖਾਂ ਦਾ ਰਸਤਾ ਅਲੱਗ ਹੈ, ਦੂਰ ਰਹੀ ਉਹ ਜਨਤੇ ਬਾਹਰ ਚਿੱਤਰਕੋਸ਼ੀਓ ਲਿਖਦੇ ਪੇਖਾ ਭਗਤ ਜਨਾਂ ਕੋ ਦ੍ਰਿਸ਼, ਭਗਤਾਂ ਦਾ ਸੰਤਾਂ ਦਾ ਨਾਮ ਜਪਣ ਵਾਲਿਆਂ ਦਾ ਰਸਤਾ ਜਿਹੜਾ ਉਹ ਅਲੱਗ ਅਲੱਗ ਹੈ, ਗੁਰੂ ਕਿਰਪਾ ਕਰੇ ਆਓ ਹੈ।
ਕਤਕ ਹੋਵੇ ਸਾਧ ਸੰਗ ਕਪ੍ਰਹ ਸਭ ਵਿਯੋਗ,
ਕਤਕ ਦੇ ਮਹੀਨੇ ਦੁਆਰਾ ਹੁਣ ਮਹਾਰਾਜ ਸਾਹਿਬ ਜੀ ਨੇ ਸਮਾਪਤੀ ਕੀਤੀ ਹੈ ਕਿ ਕਤਕ ਹੋਵੇ ਸਾਧ ਸੰਗ, ਕਤਕ ਕੀ ਹੈ? ਮਨੁੱਖਾ ਸਰੀਰ, ਮਨੁੱਖਾ ਸਰੀਰ ਦੇ ਵਿੱਚ ਹੋਵੇ ਸਾਧ ਸੰਗ, ਸਾਧ ਸੰਗ ਦੇ ਸਾਧ ਕੌਣ ਹੈ? ਸ੍ਰੇਸ਼ਟ ਸਤ ਸੰਗਤ, ਗੁਰਸਿੱਖਾਂ ਦੀ ਸੰਗਤ ਵਿੱਚ ਸੰਗ ਮਿਲ ਜਾਣਾ, ਬਿਨਸ ਹੈ ਸਭੇ ਸੋਚ, ਸਾਰੀਆਂ ਸੋਚਾਂ ਜੰਮਣ ਦੀ ਮਰਨ ਦੀ ਈਰਖਾ ਦੀ ਦਵੈਸ ਦੀ ਸਾਰੀਆਂ ਸੋਚਾਂ ਕਰ ਜਾਂਦੀਆਂ ਅਤੇ ਪਰਮਾਤਮਾ ਦੇ ਦਰ ਪ੍ਰਾਪਤ ਹੋ ਜਾਂਦਾ। ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ, ਪਰ ਪੂਜਨੀ ਮਾਤਾ ਗੁਰਜ ਕੌਰ ਕਿਰਪਾ ਕਰਨੀ ਤੁਹਾਡੇ ਦੁਆਰੇ ਤੇ ਆਉਣ ਵਾਲੇ, ਜੇ ਅਸੀਂ ਗੁਨਾਹ ਕਰਕੇ ਵੀ ਆਏ ਹਾਂ ਨਾ ਤਾਂ ਆਪਣੇ ਪੁੱਤ ਨੂੰ ਕਹਿ ਦੇਣਾ ਬੇਟਾ ਇਹ ਮੇਰੇ ਸੰਸਕਾਰ ਅਸਥਾਨ ਤੇ ਆਉਂਦੇ ਹੁੰਦੇ ਸੀ, ਇਸ ਕਰਕੇ ਪੁੱਤਰ ਇਹਨਾਂ ਦੇ ਗੁਨਾਹ ਮਾਫ ਕਰਦੇ। ਗੁਰੂ ਗੋਬਿੰਦ ਸਿੰਘ ਬਖਸ਼ਦੇ, ਬਾਬਾ ਬੰਦਾ ਸਿੰਘ ਕਹੂਗਾ ਬਾਪੂ ਬਖਸ਼ਦੇ ਇਹਨਾਂ ਨੂੰ, ਇਹ ਮੇਰੇ ਤੇ ਭਰੋਸਾ ਰੱਖਦੇ ਨੇ, ਮੇਰੀ ਉਸ ਸੰਸਕਾਰ ਦੇ ਅਸਥਾਨ ਦੇ ਵੀ ਆ ਕੇ ਮੱਥੇ ਟੇਕਦੇ ਰਹਿਣ ਤੇ ਬਖਸ਼ਦੇ ਇਹਨਾਂ ਦੇ ਗੁਨਾਹਾਂ ਨੂੰ, ਬਖਸ਼ੇ ਜਾਵਾਂਗੇ ਗੁਰੂ ਕਿਰਪਾ ਕਰੇ। ਆਓ ਅੰਮ੍ਰਿਤ ਛਕ ਕੇ ਤਿਆਰ ਪ੍ਰਚਾਰ ਹੋਈਏ, ਜੇ ਕਿਸੇ ਦੇ ਕੋਲੋਂ ਬਾਅਦ ਕਾਟ ਹੋਵੇ ਭਾਈ ਤਿਆਰ ਪ੍ਰਚਾਰ ਜੀਵ ਨਹੀਂ ਚਾਹੀਏ ਗੁਰੂ ਖਾਲਸੇ ਦਾ, ਆਓ ਇੱਥੇ ਸਮਾਧੀ ਭੁਲਾ ਚੁੱਕਾ ਦੀ ਖੇਵਾ
ਰਾਮ ਕਰੇ ਮਹਲਾ।